ਬੜੇ ਪੱਥਰ ਮਾਰੇ ਦੁਨੀਆਂ ਨੇ, ਬੜੇ ਪੱਥਰ ਮਾਰੇ ਦੁਨੀਆਂ ਨੇ, ਉਹਦਾ ਅਕਸ਼ ਤਿੜਕਿਆ ਨਹੀਂ, ਸਦਾ ਝੱਖੜਾਂ ਵਿੱਚ ਉਡੋਲ ਰਿਹਾ ਉਹ ਸ਼ਖਸ ਥਿੜਕਿਆ ਨਹੀਂ, ਫਿਰ ਪੌਣਾ ਵਾਗੀ ਹੋ ਗਈਆਂ। ਉਹਨੇ ਐਸਾ ਕਿੱਸਾ ਲਿਖਿਆ ਹੈ, ਮੈਂ ਦਿਲ ਤੋਂ ਹੋਮੇ ਝਾੜੀ ਹੈ, ਉਹ ਕਣ ਕਣ ਦੇ ਵਿੱਚ ਦਿਖਿਆ ਹੈ। ਕਹੀ ਧੁੱਪ ਸੀ ਉਹਦੇ ਪਿੰਡੇ ਤੇ, ਕਹੀ ਵਾਹ ਨੇ ਉਹਦਾ ਮੁੱਖ ਚੁੰਮਿਆ, ਉਹਨੇ ਦੁਨੀਆਂ ਦੇ ਸੁੱਖ ਛੱਡੇ ਨੇ, ਉਹਨੇ ਆ ਕੇ ਮੇਰਾ ਦੁੱਖ ਚੁੰਮਿਆ। ਮੈਂ ਉਹਦੇ ਵੱਲ ਨੂੰ ਲਿਫਦਾ ਹਾਂ, ਮੈਂ ਉਹਦੇ ਵੱਲ ਨੂੰ ਲਿਫਦਾ ਹਾਂ, ਉਹ ਮੇਰੇ ਵੱਲ ਨੂੰ ਲਿਫਿਆ ਏ। ਮੈਂ ਦਿਲ ਤੋਂ ਹਮੇ ਝਾੜੀ ਹੈ, ਉਹ ਕਣ ਕਣ ਦੇ ਵਿੱਚ ਦਿਖਿਆ ਏ, ਉਹ ਕਣ ਕਣ ਦੇ ਵਿੱਚ ਦਿਖਿਆ ਹੈ। ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਅਤੇ ਆਪ ਜੀ ਦੀ ਆਪ ਜੀ ਦੇ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਜਿੰਨੇ ਵੀ ਗੁਰਮਾਈ ਭਾਈ ਮੇਰੇ ਨਾਲ ਇਸ ਸਮੇਂ 104.6 ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ ਹੈ, ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ, ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤੇ ਮੇਰੀ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਵਿਸ਼ੇਸ਼ ਪ੍ਰੋਗਰਾਮ ਜਿਹੜਾ ਆਪ ਜੀ ਦੀ ਸੇਵਾ ਦੇ ਵਿੱਚ ਪੇਸ਼ ਕਰਨ ਦਾ ਯਤਨ ਕਰਾਂਗਾ। ਥੋੜ੍ਹੇ ਹੀ ਸਮੇਂ ਦੇ ਵਿੱਚ ਮੇਰੇ ਨਾਲ ਵੀਰ ਸਾਹਿਬ ਸਿੰਘ ਜੀ ਵੀ ਹੋ ਜਾਣਗੇ, ਸੋ ਇਸੇ ਤਰ੍ਹਾਂ ਹੀ ਤੁਹਾਡਾ ਅਤੇ ਮੇਰਾ ਸਾਥ ਅਤੇ ਵੀਰ ਸਾਹਿਬ ਸਿੰਘ ਜੀ ਦਾ ਨਾਲ ਅਸੀਂ ਤਕਰੀਬਨ 7:30 ਤੱਕ ਆਪਦੇ ਨਾਲ ਉਸ ਮਰਜੀਵੜੇ ਸੂਰਬੀਰ ਯੋਧੇ ਦੀਆਂ ਬਾਤਾਂ ਪਾਉਂਦੇ ਰਵਾਂਗੇ। ਸੋ ਆਪ ਸਾਰਿਆਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ। ਉਸ ਕੌਮੀ ਜਰਨੈਲ, ਉਸ ਗੁਰੂ ਦੇ ਲਾਲ ਦੇ ਜੀਵਨ ਦੇ ਉੱਤੇ ਜਿੱਥੇ ਆਪਾਂ ਪੰਛੀ ਝਾਤ ਮਾਰਦੇ ਚੱਲਾਂਗੇ, ਨਾਲ ਨਾਲ ਉਹਨਾਂ ਵੱਲੋਂ ਕੀਤੀ ਹੋਈ ਉਹ ਪੰਜਾਬ ਨੂੰ ਇੱਕ ਨਵੀਂ ਉਸ ਸਮੇਂ ਸੇਧ ਜਿਹੜੀ ਦਿੱਤੀ ਸੀ ਉਹਦੇ 'ਤੇ ਵੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਆਓ ਸਭ ਤੋਂ ਪਹਿਲਾਂ ਵੀਰ ਸਾਹਿਬ ਸਿੰਘ ਜੀ ਮੇਰੇ ਨਾਲ ਸਟੂਡੀਓ ਵਿੱਚ ਹੋ ਗਏ ਨੇ, ਇਹਨਾਂ ਨੂੰ ਗੁਰਫਤਿਹ ਨਾਲ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਜਿਹੜਾ ਬਾਬਾ ਜਰਨੈਲ ਸਿੰਘ ਜੀ ਦਾ ਜਨਮ ਦਿਹਾੜਾ, ਇਹਦੇ ਸੰਬੰਧ ਦੇ ਵਿੱਚ ਦੁਨੀਆ ਭਰ ਦੇ ਵਿੱਚ ਤਕਰੀਬਨ ਹਰ ਇੱਕ ਮੁਲਕ ਦੇ ਵਿੱਚ ਜਿਹੜਾ ਉਹਨਾਂ ਦੀ ਇਸ ਜਿਹੜੇ ਜੀਵਨੀ ਨੂੰ ਸਲਾਹਿਆ ਗਿਆ, ਜਿਵੇਂ ਜਿਵੇਂ ਵੀ ਇਹ ਪਰਖ ਹੁੰਦੀ ਜਾਵੇਗੀ। ਠੀਕ ਹੈ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਹਮੇਸ਼ਾ ਹੀ ਜਿਹੜੇ ਉਸ ਸ਼ਖਸ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਸ ਨੂੰ ਉਹਨਾਂ ਤੋਂ ਸਭ ਤੋਂ ਜ਼ਿਆਦਾ ਨੁਕਸਾਨ ਸਹਿਣਾ ਪਿਆ ਹੋਵੇ, ਅਤੇ ਬਾਬਾ ਜਰਨੈਲ ਸਿੰਘ ਜੀ ਸ਼ਖਸੀਅਤ ਅਜਿਹੀ ਸੀ ਜਿਹਦੇ ਤੋਂ ਉਸ ਸਮੇਂ ਦੀ ਸਰਕਾਰ ਨੂੰ ਸਭ ਤੋਂ ਵੱਧ ਜਿਹੜਾ ਉਸ ਦੀਆਂ ਚਾਲਾਂ ਨੂੰ ਫੇਲ ਕਰਨਾ, ਚਾਲਾਂ ਨੂੰ ਜਾਂ ਜਿਵੇਂ ਕਹਿ ਲਓ ਕਿ ਸਿੱਖ ਕੌਮ ਦਾ ਜਿੰਨਾ ਨੁਕਸਾਨ ਕਰਨਾ ਚਾਹੁੰਦੇ ਸੀ ਉਸ ਤੋਂ ਕਿਤੇ ਘੱਟ ਉਹ ਕਰ ਸਕੇ, ਇਹ ਸਾਰਾ ਕੁਝ ਉਹ ਬਾਬਾ ਜਰਨੈਲ ਸਿੰਘ ਜੀ ਦੀ ਜਿਹੜੀ ਦੂਰ ਅੰਦੇਸ਼ੀ, ਜਿਹੜੀ ਬਿਨਾਂ ਸ਼ੱਕ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਸੀ, ਇਹ ਜਿਹੜਾ ਵੀ ਗੁਰਬਾਣੀ ਨੂੰ ਸੱਚੇ ਮਨ ਦੇ ਨਾਲ ਪੜ੍ਹੇਗਾ ਅਤੇ ਉਸ 'ਤੇ ਅਮਲ ਕਰੇਗਾ ਉਸ ਨੂੰ ਇਹ ਜਿਹੜੀ ਦ੍ਰਿੜਤਾ ਅਤੇ ਇਹ ਜਿਹੜੀ ਦੂਰਦਰਸ਼ਤਾ ਹੈ ਇਹ ਆਪਣੇ ਆਪ ਕੁਦਰਤੀ ਤੌਰ ਦੇ ਉੱਤੇ ਮਿਲਦੀ ਰਹੇਗੀ। ਸਮੇਂ ਦੀਆਂ ਹਕੂਮਤਾਂ ਦਾ ਇਹ ਕੰਮ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਸ਼ਖਸੀਅਤਾਂ ਨੂੰ ਧੁੰਦਲਾ ਕੀਤਾ ਜਾਵੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਫੈਲਾ ਕੇ। ਹੁਣ ਥੋੜ੍ਹੇ ਜਿਹੇ ਸਮੇਂ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਉੱਤੇ ਫਿਲਮਾਂ ਵੀ ਬਣਨੀਆਂ ਸ਼ੁਰੂ ਹੋਈਆਂ ਅਤੇ ਹਰ ਇੱਕ ਵਰਗ ਹੁਣ ਤਕਰੀਬਨ ਬਾਬਾ ਬੰਦਾ ਸਿੰਘ ਜੀ ਦੀ ਸ਼ਖਸੀਅਤ ਨੂੰ ਸਲਾਹੁਣ ਲੱਗ ਪਿਆ ਏ। ਪਰ ਕੋਈ ਸਮਾਂ ਇਹੋ ਜਿਹਾ ਸੀ ਕਿ ਉਹਨਾਂ ਦੇ ਖਿਲਾਫ਼ ਇੰਨੀਆਂ ਲਿਖਤਾਂ ਲਿਖੀਆਂ ਗਈਆਂ, ਉਹਨਾਂ ਨੂੰ ਜ਼ਾਲਮ ਜਾਬਰ ਸਿੱਧ ਕੀਤਾ ਗਿਆ। ਜਦੋਂ ਵੀ ਕਿਸੇ ਸ਼ਖਸੀਅਤ ਦਾ ਮੁਲਾਂਕਣ ਕਰਨਾ ਹੋਵੇ ਤਾਂ ਕਦੇ ਵੀ ਇੱਕ ਪਾਸੜ ਹੋ ਕੇ ਅਸੀਂ ਉਸ ਸ਼ਖਸੀਅਤ ਨੂੰ ਨਹੀਂ ਬਿਆਨ ਸਕਦੇ। ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਸ਼ਖਸੀਅਤਾਂ ਉਹ ਹੁੰਦੀਆਂ ਨੇ ਜਿਨ੍ਹਾਂ ਨੇ ਦੇਸ਼ ਕੌਮ ਲਈ ਸੱਚੇ ਦਿਲੋਂ ਕੁਝ ਕੀਤਾ ਹੋਵੇ, ਬਾਕੀ ਟਾਰਾਂ ਮਾਰਨ ਵਾਲੇ ਤਾਂ ਸਾਡੇ ਵਰਗੇ ਮੇਰੇ ਵਰਗੇ ਬਥੇਰੇ ਨੇ, ਉਹ ਸ਼ਖਸੀਅਤਾਂ ਦੇ ਵਿੱਚ ਨਹੀਂ ਆਉਂਦੇ। ਪਰ ਹਾਂ, ਜਿਹੜਾ ਨੇ ਜ਼ਮੀਨੀ ਪੱਧਰ ਦੇ ਉੱਤੇ ਵਾਕਈ ਕੋਈ ਕਾਰਜ ਕੀਤੇ ਨੇ, ਜਦੋਂ ਉਹਨਾਂ ਦੀ ਸ਼ਖਸੀਅਤ ਦਾ ਮੁਲਾਂਕਣ ਹੁੰਦਾ ਏ ਤਾਂ ਉਸ ਦੇ ਵਿੱਚ ਕਦੇ ਵੀ ਤਸਵੀਰ ਦਾ ਇੱਕ ਰੁੱਖ ਨਹੀਂ ਦੇਖਿਆ ਜਾਂਦਾ। ਹਮੇਸ਼ਾ ਹੀ ਜਿਹੜੀ ਮੁਲਾਂਕਣ ਹੈ ਉਹ ਹਰ ਇੱਕ ਪਾਸੇ ਨੂੰ ਦੇਖ ਕੇ ਕੀਤਾ ਜਾਂਦਾ ਹੈ। ਜੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਦੀ ਇੱਟ ਨਾਲੇ ਟਿਖੜਕਾਈ ਤਾਂ ਉਸ ਦੇ ਪਿੱਛੇ ਬੜਾ ਵੱਡਾ ਇਤਿਹਾਸ ਹੈ ਜ਼ੁਲਮਾਂ ਦਾ, ਜਿਸ ਨੂੰ ਠੱਲ ਪਾਉਣੀ ਬੜੀ ਜ਼ਰੂਰੀ ਸੀ ਅਤੇ ਠੱਲ ਇਸੇ ਤਰੀਕੇ ਨਾਲ ਹੀ ਪਾਈ ਜਾ ਸਕਦੀ ਹੈ। ਅਤੇ ਇਹ ਤਕਰੀਬਨ ਵਰਤਾਰਾ ਜਿਹੜਾ ਕੁਝ ਇਸ ਕਿਸਮ ਦਾ ਵਰਤਾਰਾ ਜਿਹੜਾ ਬਾਬਾ ਜਰਨੈਲ ਸਿੰਘ ਜੀ ਨੇ ਕਹਿ ਲਈਏ ਕਿ ਜਿਹੜੇ ਉਸ ਸਮੇਂ ਖਾੜਕੂ ਯੋਧੇ ਸੀ ਉਹਨਾਂ ਨੂੰ ਜਦੋਂ ਇਸ ਗੱਲ ਲਈ ਤਿਆਰ ਕੀਤਾ ਕਿ ਜ਼ਾਲਮਾਂ ਦਾ ਸੋਧਾ ਲਾਉਣਾ ਹੈ, ਅਤੇ ਉਹ ਬਿਲਕੁਲ ਕੁਝ ਇਸੇ ਤਰੀਕੇ ਦੇ ਨਾਲ ਸੀ, ਉਹ ਕੁਝ ਜ਼ੁਲਮ ਇਸ ਹੱਦ ਤੱਕ ਵੱਧ ਗਏ ਸੀ ਕਿ ਸਮੇਂ ਸਮੇਂ 'ਤੇ ਉਸ ਉਹਨਾਂ ਦਾ ਜਵਾਬ ਦੇਣਾ ਬੜਾ ਜ਼ਰੂਰੀ ਸੀ। ਅਤੇ ਸਾਡੀ ਕੌਮ ਨੂੰ ਇਸ ਗੱਲ ਤੋਂ ਹਮੇਸ਼ਾ ਹੀ ਉਸ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਾਡੀ ਕੌਮ ਦਾ ਇਤਿਹਾਸ ਸਮੇਂ ਸਮੇਂ ਦੇ ਉੱਤੇ ਸ਼ਖਸੀਅਤ ਕੋਈ ਹੋਵੇ ਉਹਨਾਂ ਨੇ ਇਸ ਜਿਹੜੀ ਪੱਗ ਨੂੰ ਹਮੇਸ਼ਾ ਬਚਾ ਕੇ ਰੱਖਿਆ, ਭਾਵੇਂ ਕਿ 1984 ਤੋਂ ਬਾਅਦ ਬੇਅੰਤ ਸਿੰਘ ਦਾ ਜਿਹੜਾ ਬੇਅੰਤ ਬੁੱਚੜ ਦਾ ਜਿਹੜਾ ਉਸਦਾ ਸੋਧਾ ਲਾਉਣਾ ਅਤੇ ਇੰਦਰਾ ਗਾਂਧੀ ਦਾ ਸੋਧਾ ਲਾਉਣਾ, ਇਹ ਭਾਵੇਂ ਬਾਬਾ ਜਰਨੈਲ ਸਿੰਘ ਜੀ ਦੀ ਹੋਂਦ ਤੋਂ ਬਾਅਦ ਦੀਆਂ ਗੱਲਾਂ ਨੇ, ਪਰ ਇਸ ਦੇ ਪਿੱਛੇ ਜਿਹੜਾ ਬਾਬਾ ਜਰਨੈਲ ਸਿੰਘ ਜੀ ਦਾ ਉਸ ਸਮੇਂ ਜਿਹੜਾ ਸੇਧ 'ਤੇ ਅਗਵਾਈ ਦਿੱਤੀ ਹੈ ਉਸਦਾ ਬੜਾ ਅਹਿਮ ਯੋਗਦਾਨ ਹੈ। ਅਤੇ ਜਿਹੜਾ 1984 ਦਾ ਵਰਤਾਰਾ ਜਿਸ ਨੂੰ ਤੀਜਾ ਘੱਲੂਘਾਰਾ ਹੁਣ ਆਪਾਂ ਆਮ ਲਿਖਣ ਲੱਗ ਗਏ ਹਾਂ, ਕਿਸੇ ਕੋਈ ਸਮਾਂ ਸੀ ਜਦੋਂ ਇਸ ਨੂੰ ਓਪਰੇਸ਼ਨ ਬਲਿਊ ਸਟਾਰ ਅਤੇ ਸਰਕਾਰ ਵੱਲੋਂ ਬਣਦੀ ਕਾਰਵਾਈ ਕਹਿ ਕੇ ਇੰਨਾ ਪ੍ਰਚਾਰਿਆ ਗਿਆ ਅਤੇ ਬਹੁਤਾਤ ਦੇ ਵਿੱਚ ਇਹ ਲੇਖਕ ਜਿਹੜੇ ਸਿੱਖੀ ਭੇਖ ਦੇ ਵਿੱਚ ਉਹਨਾਂ ਸਿੱਖ ਵਿਰੋਧੀ ਏਜੰਸੀਆਂ ਦੇ ਲਈ ਕੰਮ ਕਰਦੇ ਰਹਿੰਦੇ ਨੇ, ਅਕਸਰ ਹੀ ਇਹ ਕੰਮ ਚੱਲਦਾ ਰਹਿੰਦਾ ਹੈ, ਅਤੇ ਜਿਨ੍ਹਾਂ ਦਾ ਕੰਮ ਹਮੇਸ਼ਾ ਹੀ ਜੇ ਕੋਈ ਗੱਲ ਨੂੰ ਸਿਰੇ ਕੰਢੇ ਲੱਗਦੀ ਹੋਵੇ ਤਾਂ ਉਸ ਦੇ ਵਿੱਚ ਦੁਵਿਧਾ ਪੈਦਾ ਕਰਕੇ ਉਸ ਨੂੰ ਜਿਵੇਂ ਉਸ ਨੂੰ ਪਛਾੜਨਾ ਜਾਂ ਉਸ ਨੂੰ ਤਾਰ ਪੀਟੋ ਕਰਨਾ, ਇਹ ਇਹਨਾਂ ਦਾ ਮੁੱਖ ਮਕਸਦ ਰਹਿੰਦਾ ਹੈ। ਪਰ ਜਿਹੜਾ ਸਮੇਂ ਦੀ ਪਰਖ ਦੇ ਅਨੁਸਾਰ ਜਿਹੜੀਆਂ ਇਹ ਸ਼ਖਸੀਅਤਾਂ ਦਾ ਜਿਹੜਾ ਮੁਲਾਂਕਣ ਹੈ ਉਸ 'ਤੇ ਪਰਖ ਜਦੋਂ ਆਪਾਂ ਕਰਾਂਗੇ ਤਾਂ ਬਾਬਾ ਜਰਨੈਲ ਸਿੰਘ ਜੀ ਨੂੰ ਜੇ 20ਵੀਂ ਸਦੀ ਦਾ ਮਹਾਨ ਸਿੱਖ ਕਿਹਾ ਜਾਂਦਾ ਹੈ ਤਾਂ ਬਿਲਕੁਲ
ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ।
ਹਾਂਜੀ ਬਿਲਕੁਲ ਦਰੁਸਤ ਹੈ, ਅਤੇ ਇਸ ਦੇ ਪਿੱਛੇ ਬਕਾਇਦਾ ਉਹਨਾਂ ਦੇ ਜਿਹੜੇ ਕਾਰਨਾਮੇ ਸੀ ਉਹ ਇਸ ਦੀ ਪਿੱਠ ਪੂਰਦੇ ਨੇ। ਅਤੇ ਇਹ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰਦੇ ਚੱਲਾਂਗੇ ਕਿ ਉਹ ਕਿਹੜੇ ਕਾਰਨ ਸੀਗੇ ਕਿ ਬਾਬਾ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਨੂੰ ਇੰਨਾ ਸਲਾਹਿਆ ਜਾਂਦਾ ਰਿਹਾ ਹੈ। ਸਭ ਤੋਂ ਜੇ ਅੱਜ ਦੇ ਹਾਲਾਤਾਂ ਦੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ, ਨਸ਼ੇ ਦਾ ਵਰਤਾਰਾ ਵਾਪਰ ਰਿਹਾ ਹੈ, ਨਸ਼ੇ ਦੇ ਨਾਲ ਜਿਹੜਾ ਆਪਣਾ ਨੌਜਵਾਨੀ ਦਾ ਜਿਹੜਾ ਕਰੈਕਟਰ ਹੈ ਉਹ ਜਿਹੜਾ ਥੱਲੇ ਨੂੰ ਡਿੱਗ ਰਿਹਾ ਹੈ, ਉਹ ਉਸਦਾ ਮੁੱਖ ਕਾਰਨ ਹੀ ਨਸ਼ਾ ਬਣਦਾ ਹੈ। ਜਦੋਂ ਨਸ਼ਾ ਕੀਤਾ ਹੋਵੇ ਤਾਂ ਬੰਦੇ ਨੂੰ ਸੁੱਧ ਬੁੱਧ ਨਹੀਂ ਰਹਿੰਦੀ ਅਤੇ ਉਹ ਭਿਵਚਾਰ ਵਾਲੇ ਪਾਸੇ ਜ਼ਿਆਦਾ ਜਾਂਦਾ ਹੈ। ਅਤੇ ਇਹਨਾਂ ਦੋਨਾਂ ਇਹ ਸਮਾਜ ਦੇ ਲਈ ਬੜੀ ਘਾਤਕ ਹੁੰਦੇ ਨੇ ਜਦੋਂ ਖਾਸ ਤੌਰ 'ਤੇ ਜਵਾਨੀ ਇਹਨਾਂ ਗੱਲਾਂ ਵਿੱਚ ਉਲਝ ਕੇ ਰਹਿ ਜਾਵੇ। ਇਸੇ ਕਰਕੇ ਹੀ ਜਿਹੜਾ ਜ਼ੋਰ ਵੀ ਲੱਗਾ, ਹੁਣ ਵੀ ਸਮੇਂ ਦੀ ਹਕੂਮਤ ਦਾ ਜਿਹੜਾ ਜ਼ੋਰ ਲੱਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਵਾਨੀ ਨੂੰ ਨਸ਼ੇ ਦੇ ਵਿੱਚ ਪਾ ਕੇ ਅਤੇ ਜਿਹੜਾ ਭਿਵਚਾਰੀ ਵਾਲੇ ਪਾਸੇ ਪਾ ਕੇ ਉਸ ਤਰ੍ਹਾਂ ਦੇ ਗਾਣੇ ਪਰੋਸੇ ਜਾਂਦੇ ਨੇ, ਉਸ ਤਰ੍ਹਾਂ ਦਾ ਉਹਨਾਂ ਨੂੰ ਮਾਹੌਲ ਦਿੱਤਾ ਜਾਂਦਾ ਹੈ। ਅਤੇ ਇਹ ਜਿਹੜਾ ਵਰਤਾਰਾ ਉਸ ਸਮੇਂ ਵੀ ਚੱਲਦਾ ਸੀ, ਕੋਸ਼ਿਸ਼ ਇਹਨਾਂ ਦੀ ਇਹੀ ਸੀ, ਪਰ ਬਾਬਾ ਜਰਨੈਲ ਸਿੰਘ ਜੀ ਦਾ ਜਿਹੜਾ ਪ੍ਰਚਾਰ ਸੀ ਉਹ ਇਸ ਕਿਸਮ ਦਾ ਸੀ ਕਿ ਉਹ ਇੱਕ ਵਾਰੀ ਬੰਦੇ ਨੂੰ ਹਲੂਣ ਕੇ ਰੱਖ ਦਿੰਦਾ ਸੀ। ਸਿਰਫ ਸਿੱਖ ਕੌਮ ਦੇ ਨੌਜਵਾਨ ਹੀ ਨਹੀਂ ਇਸ ਪਾਸ ਨਸ਼ੇ ਨੂੰ ਉਹਨਾਂ ਨੇ ਛੱਡਿਆ, ਪਰ ਬਹੁਤਾਤ ਦੇ ਵਿੱਚ ਭਾਵੇਂ ਸਿੱਖ ਕੌਮ ਹੀ ਸੀ ਪਰ ਬਹੁਤ ਹੋਰ ਵੀ ਕੌਮਾਂ ਦੇ ਬੰਦੇ ਇਸ ਸੰਘਰਸ਼ ਦੇ ਵਿੱਚ ਕੁੱਦੇ, ਜਿਨ੍ਹਾਂ ਦੇ ਵਿੱਚ ਮੁਸਲਮਾਨ ਵੀਰ ਅਤੇ ਹਿੰਦੂ ਵੀਰ ਵੀ ਇਸ ਦੇ ਵਿੱਚ ਸ਼ਾਮਲ ਰਹੇ ਨੇ, ਅਤੇ ਜਿਨ੍ਹਾਂ ਦਾ ਆਪਾਂ ਇਤਿਹਾਸ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਆਪਾਂ ਦੇਖ ਹੀ ਸਕਦੇ ਹਾਂ। ਅਤੇ ਇਹ ਬੜਾ ਵੱਡਾ ਕਾਰਜ ਸੀ ਉਸ ਸਮੇਂ ਜਵਾਨੀ ਨੂੰ ਬਚਾਉਣ ਦਾ, ਅਤੇ ਨਾਲ ਦੀ ਨਾਲ ਗੁਰਬਾਣੀ ਦੇ ਲੜ ਲਾਉਣ ਦਾ। ਗੁਰਬਾਣੀ ਜਿਹੜੀ ਕਿ ਦ੍ਰਿੜਤਾ ਤੁਹਾਨੂੰ ਬਖਸ਼ਦੀ ਹੈ ਉਹ ਇੱਕ ਬਹੁਤ ਵੱਡਾ ਕਾਰਜ ਸੀ। ਉਹ ਇਸ ਤਰੀਕੇ ਦਾ ਕਹਿ ਲਈਏ ਕਿ ਸਮੇਂ ਦੇ ਵਹਾਅ ਦੇ ਉਲਟ ਚੱਲ ਕੇ ਜਿਹੜਾ ਉਹਨਾਂ ਨੇ ਜਿਹੜਾ ਇਹ ਕਾਰਜ ਕੀਤਾ, ਅਤੇ ਇਸ ਲਈ ਉਹ ਸ਼ਲਾਘਾਯੋਗ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਬਹੁਤ ਵੱਡੀ ਕੌਮ ਨੂੰ ਦੇਣ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਨੂੰ ਮੋੜਿਆ। ਅਤੇ ਦੂਸਰਾ ਜਿਹੜਾ ਆਪਾਂ ਅਕਸਰ ਹੀ ਸੁਣਦੇ ਰਹਿੰਦੇ ਹਾਂ, ਹੁਣ ਤਾਂ ਸ਼ਾਇਦ ਇਹ ਕਾਫੀ ਹੱਦ ਤੱਕ ਪੰਜਾਬ ਦੇ ਵਿੱਚ ਇਸਦਾ ਅਸਰ ਘੱਟ ਗਿਆ, ਡੇਰਾਵਾਦ। ਉਸ ਸਮੇਂ ਵੀ ਨਰਕਧਾਰੀਆਂ ਵੱਲੋਂ ਡੇਰਾਵਾਦ ਫੈਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੇ ਆਪਣੇ ਸਰਕਾਰੀ ਸ਼ਹਿਰ ਦੇ ਉੱਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਆਪਣੇ ਜਿਹੜੇ ਸੈਂਟਰ ਸਥਾਪਿਤ ਕੀਤੇ ਤੇ ਇੱਕ ਸਮਾਂ ਅਜਿਹਾ ਉਹਨਾਂ ਦੀ ਇੰਨੀ ਜ਼ੁਰਤ ਵੱਧ ਗਈ, ਇੰਨੀ ਉਹਨਾਂ ਦੀ ਹਿੰਮਤ ਵੱਧ ਗਈ, ਇੰਨੇ ਉਹ ਆਪਣੇ ਆਪ ਦੇ ਵਿੱਚ ਹੰਕਾਰੇ ਗਏ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਵੀ ਬਾਬਾ ਜਰਨੈਲ ਸਿੰਘ ਜੀ ਨੇ ਦਿੱਤਾ ਤੇ ਪ੍ਰਚਾਰ ਕਰਕੇ ਤੇ ਨਾਲ ਦਬਾਅ ਪਾ ਕੇ ਤੇ ਦੂਰਦਰਸ਼ੀ ਜਿਵੇਂ ਕਹਿ ਲਈਏ ਸੂਝਬੂਝ ਤੋਂ ਕੰਮ ਲੈ ਕੇ ਉਹਨਾਂ ਨੇ ਜਿਹੜੇ ਇਹ ਡੇਰੇ ਪੰਜਾਬ ਦੇ ਵਿੱਚੋਂ ਬੰਦ ਕਰਾਏ ਇਹ ਉਹਨਾਂ ਦੀ ਉਸ ਸਮੇਂ ਜਿਹੜੀ ਦੂਸਰੀ ਵੱਡੀ ਦੇਣ ਆਪਾਂ ਸਿੱਖ ਕੌਮ ਨੂੰ ਕਹਿ ਸਕਦੇ ਹਾਂ। ਤੇ ਜਦੋਂ ਉਸ ਤੋਂ ਬਾਅਦ ਫਿਰ ਜਿਹੜੀ ਸਭ ਤੋਂ ਜਿਹਨਾਂ ਕਰਕੇ ਉਹਨਾਂ ਦਾ ਨਾਂ ਸਿੱਖ ਇਤਿਹਾਸ ਦੇ ਵਿੱਚ ਹਮੇਸ਼ਾ ਹੀ ਰੋਸ਼ਨ ਹੁੰਦਾ ਰਹੇਗਾ ਉਹ ਇਹ ਸੀ ਜਦੋਂ 1984 ਦਾ ਘੱਲੂਘਾਰ ਆ ਉਸ ਦੇ ਵਿੱਚ ਉਹਨਾਂ ਦੀ ਸਭ ਤੋਂ ਜਿਹੜੀ ਅੱਗੇ ਹੋ ਕੇ ਅਗਵਾਈ ਕਰਨਾ ਤੇ ਨਾਲ ਆਪਣੀ ਸ਼ਹਾਦਤ ਵੀ ਦੇਣਾ ਇਹ ਉਹਨਾਂ ਦੀ ਜਿਹੜੀ ਇੱਕ ਇਹ ਮਤਲਬ ਇਤਿਹਾਸ ਦੇ ਵਿੱਚ ਇੱਕ ਲਸਾਨੀ ਸ਼ਹਾਦਤ ਦੇ ਤੌਰ ਤੇ ਉਹਨਾਂ ਨੂੰ ਯਾਦ ਕਰਦੇ ਰਹਾਂਗੇ। ਸਿੱਖ ਕੌਮ ਹਮੇਸ਼ਾ ਉਹਨਾਂ ਨੂੰ ਯਾਦ ਕਰਦੀ ਰਹੇਗੀ। ਤੇ ਜਿਹੜਾ ਜਦੋਂ ਘੱਲੂਘਾਰੇ ਦਾ ਸਮਾਂ ਤੇ ਉਸ ਦੇ ਚੱਲਦਿਆਂ ਜਿਹੜੀ ਬੇਖੌਫ ਹੋ ਕੇ ਉਹਨਾਂ ਨੇ ਹਮੇਸ਼ਾ ਗੱਲ ਕੀਤੀ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਤੇ ਜਿਹੜੀ ਉਹ 1984 ਦੇ ਵਿੱਚ ਜਿਹੜਾ ਘੱਲੂਘਾਰਾ ਵਾਪਰਿਆ, ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਉਹ ਉਸ ਦੀਆਂ ਮਿਸਾਲਾਂ ਅੱਜ ਵੀ ਦੇਸ਼ ਵਿਦੇਸ਼ ਦੇ ਵਿੱਚ ਦਿੱਤੀਆਂ ਜਾਂਦੀਆਂ ਰਹਿੰਦੀਆਂ ਨੇ। ਤੇ ਉਹ ਜਿਹੜੀ ਉਹ ਸਾਰਾ ਕੁਝ ਉਹਨਾਂ ਨੂੰ ਫੌਜੀਆਂ ਨੂੰ ਪੜ੍ਹਾਇਆ ਜਾਂਦਾ ਹੈ ਤੇ ਹੌਸਲੇ ਦੀ ਦਾਤ ਜਦੋਂ ਦੁਸ਼ਮਣ ਵੀ ਦੇਵੇ ਤਾਂ ਫਿਰ ਬਕਾਇਦਾ ਉਸ ਹੌਸਲੇ ਉੱਤੇ ਮਾਣ ਹੋਣਾ ਚਾਹੀਦਾ ਹੈ। ਤੇ ਤਕਰੀਬਨ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਗਈਆਂ ਚਾਹੇ ਵਿਰੋਧੀਆਂ ਵੱਲੋਂ ਮਾਰਕ ਟੱਲੀ ਜਾਂ ਜਿਹੜੀ ਆ ਦੂਸਰੇ ਵੱਲੋਂ ਵੀ ਲਿਖੀ ਗਈ ਹੈ ਬਰਾੜ ਕੁਲਦੀਪ ਬਰਾੜ ਵੱਲੋਂ ਵੀ ਉਹ ਉਸ ਦੇ ਵਿੱਚ ਵੀ ਸਪਸ਼ਟ ਹੈ ਕਿ ਜਿਹੜੀ ਅਸਾਮੀ ਲੜਾਈ ਸੀ ਇਹ ਇੱਕ ਪਾਸੇ 110 ਦੇ ਕਰੀਬ ਯੋਧੇ ਤੇ ਦੂਸਰੇ ਪਾਸੇ ਉਸ ਸਮੇਂ ਦੀ ਦੁਨੀਆਂ ਦੀ ਤੀਸਰੀ ਸਭ ਤੋਂ ਵੱਡੀ ਤਾਕਤ ਹੋਣ ਦਾ ਮਤਲਬ ਉਸ ਕੋਲ ਹਰ ਇੱਕ ਤਰ੍ਹਾਂ ਦਾ ਆਧੁਨਿਕ ਹਥਿਆਰ
ਔਰ ਹਰੇਕ ਤਰ੍ਹਾਂ ਦਾ ਹਥਿਆਰ ਉੱਥੇ ਵਰਤਿਆ।
ਹਾਂਜੀ ਹਾਂਜੀ ਹਰ ਇੱਕ ਤਰ੍ਹਾਂ ਦਾ ਗੋਲੇ ਜਿਹੜੇ ਗੈਸ ਦੇ ਜਿਹੜੇ ਸਭ ਤਰੀਕੇ ਦੇ
ਹਾਂਜੀ ਕਮਾਂਡੋਸ ਵੀ ਲਾਏ ਗਏ ਉੱਥੇ ਬੰਬਾਰੀ ਵੀ ਕੀਤੀ ਗਈ ਹਰੇਕ ਤਰ੍ਹਾਂ ਦਾ ਜਿਹੜਾ ਉਹਨਾਂ ਕੋਲ ਸਾਜੋ ਸਮਾਨ ਸੀ ਉਸ ਟਾਈਮ ਦੀ ਟੈਕਨੋਲੋਜੀ ਜਿਹੜੀ ਸੀ ਉਹ ਸਾਰੀ ਉੱਥੇ 110 ਸਿੰਘਾਂ ਦੇ ਉੱਤੇ ਵਰਤੀ ਗਈ।
ਹਾਂਜੀ ਇਸ ਸਮੇਂ ਦੇ ਵਿੱਚ ਜਿਹੜਾ ਬਾਬਾ ਜਰਨੈਲ ਸਿੰਘ ਜੀ ਨੂੰ ਜਿਹੜਾ ਉਹਨਾਂ ਦਾ ਰੋਲ ਹੈ ਉਹ ਵਾਕਈ ਇੱਕ ਜਰਨੈਲ ਵਾਲਾ ਹੀ ਰਿਹਾ ਜਿਹਨਾਂ ਨੇ ਪੂਰੀ ਤਰ੍ਹਾਂ ਨਾਲ ਅਗਵਾਈ ਦਿੱਤੀ ਸਿੱਖ ਕੌਮ ਨੂੰ ਅਖੀਰਲੇ ਦਮ ਤੱਕ ਉਹ ਆਪਣੇ ਜਿਹੜੇ ਕਹੇ ਜਿਹੜੇ ਵਚਨ ਨੇ ਉਹਨਾਂ ਦੇ ਉੱਤੇ ਪੂਰੇ ਉਹ ਉਤਰੇ। ਤੇ ਇਹ ਇਸੇ ਕਰਕੇ ਹੀ ਜਿਹੜਾ ਉਹਨਾਂ ਨੂੰ ਮਤਲਬ ਉਹਨਾਂ ਦੇ ਉੱਤੇ ਵਾਰਾਂ ਲਿਖੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਉਹਨਾਂ ਦੇ ਉੱਤੇ ਕਿਤਾਬਾਂ ਵੀ ਲਿਖੀਆਂ ਗਈਆਂ ਤੇ ਉਹਨਾਂ ਦੀ ਸ਼ਖਸੀਅਤ ਨੂੰ ਵੱਖ ਵੱਖ ਤਰ੍ਹਾਂ ਨਾਲ ਪੜਚੋਲਿਆ ਵੀ ਗਿਆ।
ਹਾਂਜੀ
ਹਾਂਜੀ
ਜੇਕਰ ਆਪਾਂ ਜਿੱਥੇ ਉਹਨਾਂ ਨੇ ਧਾਰਮਿਕ ਤੌਰ ਦੇ ਉੱਤੇ ਵਿਚਰੇ ਉਸ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਤੇ ਉੱਥੇ ਨਾਲ ਨਾਲ ਉਹਨਾਂ ਨੇ ਪੰਜਾਬ ਦੇ ਭਲੇ ਦੀ ਤੇ ਪੰਜਾਬ ਦੇ ਹੱਕਾਂ ਦੀ ਤੇ ਪੰਜਾਬ ਦੀ ਕਿਸਾਨੀ ਲਈ ਵੀ ਜਿਹੜਾ ਧਰਮ ਯੁੱਧ ਮੋਰਚੇ ਦੇ ਨਾਂ ਦੇ ਥੱਲੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਆਨੰਦਪੁਰ ਦਾ ਮਤਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਲਿਖਿਆ ਜਿਹਦੇ ਉੱਤੇ ਉਹਨਾਂ ਨੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਤੇ ਉਹ ਇੱਕ ਜਥੇ ਦੇ ਰੂਪ ਦੇ ਵਿੱਚ ਜਾਣਾ ਸ਼ੁਰੂ ਕੀਤਾ ਹੈ। ਉਹਦਾ ਜਦੋਂ ਪਿਛੋਕੜ ਦੇਖਦੇ ਹਾਂ ਉਹ ਜਿੱਥੇ ਧਾਰਮਿਕ ਤੌਰ ਦੇ ਉੱਤੇ ਇੱਕ ਬਹੁਤ ਸਿਆਣੇ ਆਗੂ ਸਨ ਉੱਥੇ ਨਾਲ ਨਾਲ ਦੀ ਨਾਲ ਹੀ ਉਸ ਪੰਜਾਬ ਦੇ ਭਲੇ ਦੇ ਲਈ ਇੱਕ ਵਧੀਆ ਇਨਸਾਨ ਵੀ ਸਨ।
ਹਾਂਜੀ ਹਾਂਜੀ
ਇਹ ਗੱਲ ਵੱਖਰੀ ਹੈ ਕਿ ਸਰਕਾਰਾਂ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਸਨ ਜਿਵੇਂ ਜਿਹਦੇ ਵਿੱਚ ਅਸੀਂ ਮਤਾ ਆਨੰਦਪੁਰ ਦਾ ਜ਼ਿਕਰ ਪੜ੍ਹਦੇ ਹਾਂ ਉਹਦੇ ਵਿੱਚ ਜਿਹੜਾ ਜਿਣਸੀ ਭਾਵਾਂ ਦੀ ਜਿਹੜੀ ਗੱਲ ਕੀਤੀ ਗਈ ਸੀ ਕਿ ਕਿਸਾਨ ਨੂੰ ਜਿਹੜਾ ਜ਼ਿਮੀਂਦਾਰ ਨੂੰ ਜਾਂ ਉੱਥੇ ਦੇ ਜਿਹੜੇ ਉਹਨਾਂ ਨੂੰ ਸਿੱਧਾ ਜਿਹੜਾ ਹੱਕ ਹੋਵੇ ਤੇ ਕਈ ਹੋਰ ਅਖਤਿਆਰ ਸਨ ਜਿਹੜੇ ਜਿਨ੍ਹਾਂ ਦੇ ਉੱਤੇ ਗੱਲ ਕਰਦੇ ਸੀ ਜਿਵੇਂ TV ਦਾ ਸਿੱਧਾ ਜਿਹੜਾ ਕੀਰਤਨ ਦਾ ਜਿਹੜਾ ਪ੍ਰਸਾਰਣ ਹੈ ਉਹ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਕੀਤਾ ਜਾਵੇ ਉਹਦੇ ਅਖਤਿਆਰ ਸ਼੍ਰੋਮਣੀ ਕਮੇਟੀ ਨੂੰ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਸਨ ਤੇ ਜਿਹੜੇ ਪੰਜਾਬ ਦਾ ਬਿਜ਼ਨਸਮੈਨ ਸੀ ਉਹਦੇ ਹੱਕ ਦੇ ਵਿੱਚ ਬਹੁਤ ਗੱਲ ਸੀ। ਇਹ ਗੱਲ ਵੱਖਰੀ ਹੈ ਕਿ ਉਸ ਚੀਜ਼ ਨੂੰ ਸਰਕਾਰਾਂ ਨੇ ਆਪਣੇ ਰੂਪ ਦੇ ਵਿੱਚ ਬਿਆਨ ਕੀਤਾ ਹੈ ਉਹ ਜਦੋਂ ਸਾਰਾ ਕੁਝ ਚੱਲਿਆ ਹੈ ਤੇ ਸਰਕਾਰ ਦਬਾਅ ਪਾਉਣਾ ਸ਼ੁਰੂ ਕਰਦੀ ਹੈ ਜਦੋਂ ਦਬਾਅ ਪਾਉਣਾ ਸ਼ੁਰੂ ਕੀਤੀ ਹੈ ਤੇ ਇੰਦਰਾ ਗਾਂਧੀ ਨੇ ਆਪਣੇ ਜਸੂਸ ਅੰਮ੍ਰਿਤਸਰ ਦੀ ਧਰਤੀ ਨੂੰ ਭੇਜੇ ਨੇ ਤੇ ਉਹਨਾਂ ਨੇ ਜਾ ਕੇ ਡਾਇਰੀ ਜਿਹੜੀ ਹੈ ਉਸ ਇੰਦਰਾ ਬੀਬੀ ਨੂੰ ਦਿੱਤੀ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਉਹ ਸੰਤ ਦੇ ਨਾਲ ਤਾਂ ਸਾਰਾ ਜਿਹੜਾ ਪਿੰਡਰਾਂ ਵਾਲਿਆਂ ਦੇ ਨਾਲ ਤਾਂ ਸਾਰਾ ਪੰਜਾਬ ਹੀ ਖੜਾ ਹੈ ਉਹ ਇਹੋ ਜਿਹਾ ਹੈ ਹੀ ਨਹੀਂ ਪਰ ਇੰਦਰਾ ਬੇਜੈਦ ਸੀ ਉਹਨੇ ਆਪਣੇ ਅਹਿਲਕਾਰਾਂ ਨੂੰ ਆਪਣੇ ਫੌਜੀ ਜਰਨੈਲਾਂ ਨੂੰ ਇੱਕ ਕਿਸਮ ਦਾ ਇਹ ਕਹਿ ਸਕਦੇ ਹਾਂ ਕਿ ਉਹਨੇ ਜਿਹੜਾ ਆਰਡਰ ਦਿੱਤਾ ਹੈ ਉਹ ਆਰਡਰ ਕਿਸੇ ਕਵੀ ਨੇ ਜਿਹੜਾ ਆਪਣੇ ਕਲਮਬੰਦ ਕੀਤਾ ਉਹਨੂੰ ਆਪਾਂ ਜਰਾ ਸੁਣਦੇ ਹਾਂ ਤੇ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਫਿਰ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਅਸੀਂ ਅਗਲੀ ਗੱਲਬਾਤ ਇਸੇ ਲੜੀ ਨੂੰ ਅੱਗੇ ਤੋਰਦੇ ਚੱਲਾਂਗੇ ਜੀ
Oh!
ਇਸ ਤਰ੍ਹਾਂ ਬੀਬੀ ਇੰਦਰਾ ਨੇ ਆਪਣੇ ਅਹਿਲਕਾਰਾਂ ਨੂੰ ਆਪਣੇ ਫੌਜੀ ਜਰਨੈਲਾਂ ਨੂੰ ਹੁਕਮ ਦਿੱਤੇ ਨੇ ਜੋ ਇੱਕ ਆਪਾਂ ਢਾਡੀ ਵਾਰ ਦੇ ਰਾਹੀਂ ਸਰਵਣ ਕੀਤਾ ਹੈ। ਜੇਕਰ ਉਹਨਾਂ ਦੀ ਸ਼ਖਸੀਅਤ ਦੀ ਗੱਲ ਕਰਦੇ ਹਾਂ, ਉਹ ਸੂਰਬੀਰ ਯੋਧਾ ਡਰਿਆ ਨਹੀਂ, ਉਹ ਥੜਕਿਆ ਨਹੀਂ, ਉਹਨੇ ਈਨ ਨਹੀਂ ਮੰਨੀ, ਉਹਨੇ ਸਿਰ ਨਹੀਂ ਮਾਨੀ ਕੀਤਾ, ਜੋ ਗੁਰੂ ਦਾ ਸਿਧਾਂਤ ਹੈ ਉਹਦੇ 'ਤੇ ਖੜ ਕੇ ਪਹਿਰਾ ਦਿੱਤਾ ਹੈ। ਜੇਕਰ ਹੋਰ ਵੀ ਵੇਖਦੇ ਹਾਂ, ਮੀਡੀਆ ਨੇ ਬਹੁਤ ਕੁਝ ਉਹਨਾਂ ਦੇ ਖਿਲਾਫ, ਜਿਵੇਂ ਆਪਾਂ ਵੀਰ ਸਾਹਿਬ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਹਾਂ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਬਤ ਬਹੁਤ ਕੁਝ ਕੂੜ ਲਿਖਿਆ ਗਿਆ ਹੈ, ਇਸੇ ਤਰ੍ਹਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਜੀਵਨੀ 'ਤੇ ਵੀ ਬਹੁਤ ਗਲਤ ਪ੍ਰਚਾਰ ਕੀਤਾ ਗਿਆ ਹੈ। ਮੁੱਖ ਤੌਰ ਦੇ ਉੱਤੇ ਇਹ ਪ੍ਰਚਾਰ ਕੀਤਾ ਜਾਂਦਾ ਜਾਂਦਾ ਸੀ, ਹੁਣ ਜੋ ਕਾਫੀ ਘੱਟ ਗਿਆ ਪਰ ਹਜੇ ਵੀ ਹੈ, ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹਿੰਦੂਆਂ ਦੇ ਕਾਤਲ ਸਨ। ਪਰ ਜਦੋਂ ਮੈਂ ਉਹਨਾਂ ਦੀ ਜੀਵਨੀ ਵੱਲ ਝਾਤ ਮਾਰਦਾ ਹਾਂ, ਜਦੋਂ ਮੈਂ ਉਸ ਸਮੇਂ ਦੇ ਪੱਤਰਕਾਰਾਂ ਦੀਆਂ ਰਿਪੋਰਟਾਂ ਪੜ੍ਹਦਾ ਹਾਂ, ਜਦੋਂ ਹਿੰਦੂ ਭੈਣਾਂ ਜਿਹੜੀਆਂ ਨੇ ਉਹ ਉੱਥੇ ਸੰਤ ਜੀ ਦੀ ਸ਼ਰਨ ਦੇ ਵਿੱਚ ਆਉਂਦੀਆਂ ਨੇ, ਜਿਹੜੀਆਂ ਸਹੁਰਿਆਂ ਤੋਂ ਸਤਾਈਆਂ ਹੁੰਦੀਆਂ ਨੇ, ਜਿਹੜੇ ਗਰੀਬ ਲੋਕ ਨੇ ਜਿਹਨਾਂ ਨੂੰ ਦਰਕਾਰਿਆ ਜਾਂਦਾ ਹੈ, ਉਹਨਾਂ ਨੂੰ ਸੰਤ ਜੀ ਗੜ ਲਾਉਂਦੇ ਨੇ, ਉਹ ਜਰਨੈਲਾਂ ਦਾ ਜਰਨੈਲ ਹੋ ਕੇ ਨਿਬੜਦਾ ਹੈ ਉੱਥੇ, ਉਹ ਉਹਨਾਂ ਦੀ ਹੈਲਪ ਵੀ ਕਰਦਾ ਉਹਨਾਂ ਲੋਕਾਂ ਦੀ, ਕਿਉਂਕਿ ਹਮੇਸ਼ਾ ਹੀ ਤੁਹਾਡੇ ਕਿਰਦਾਰ ਨੂੰ ਕਿਵੇਂ ਨੀਵਾਂ ਕਰਨਾ ਹੈ ਇਹ ਵਿਰੋਧੀਆਂ ਦੀ ਚਾਲ ਹੁੰਦੀ ਹੈ, ਕਿਵੇਂ ਤੁਹਾਨੂੰ ਉਸ ਕਿਰਦਾਰ ਤੋਂ ਤੁਹਾਡਾ ਕੱਦ ਜਿਹੜਾ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਕਸਰ ਹੀ ਹੁੰਦਾ ਹੈ, ਸਮਾਜ ਹੈ, ਪਰ ਉਸ ਉਹਦੇ ਨਾਲ ਕਿਵੇਂ ਵਿਚਰਨਾ ਹੈ, ਉਹ ਸੂਰਬੀਰ ਯੋਧਾ ਬਾਖੂਬੀ ਨਿਤਰਿਆ ਹੈ ਅਤੇ ਔਰ ਬਾਖੂਬੀ ਉਸ ਦੇ ਵਿੱਚੋਂ ਆਪਣੇ ਆਪ ਨੂੰ ਸਾਫ਼ ਅਤੇ ਸੁਥਰਾ ਲੈ ਕੇ ਗਿਆ ਇਸ ਦੁਨੀਆਂ ਤੋਂ। ਜੇਕਰ ਗੱਲ ਕਰਦੇ ਹਾਂ ਪੰਜਾਬ ਦੇ ਮਸਲਿਆਂ ਦੀ, ਪੰਜਾਬ ਦੇ ਮਸਲਿਆਂ ਦੇ ਲਈ ਉਹ ਜਿੱਥੇ ਇੱਕ ਵਧੀਆ ਪੰਜਾਬੀ ਹੈ ਉਹਦੇ ਨਾਲ ਨਾਲ ਇੱਕ ਵਧੀਆ ਜਥੇਦਾਰ ਹੈ, ਜਥੇਦਾਰ ਦੇ ਨਾਲ ਨਾਲ ਇੱਕ ਵਧੀਆ ਲੀਡਰ ਵੀ ਹੈ, ਕਿਉਂਕਿ ਲੋਕਾਂ ਨੂੰ ਫਲ ਜਿਹੜੇ ਛਲ ਬਲਾਵਿਆਂ ਦੇ ਵਿੱਚ ਨਹੀਂ ਰੱਖਦਾ, ਝੂਠ ਫਰੇਬ ਦੇ ਵਿੱਚ ਨਹੀਂ ਰੱਖ ਰਿਹਾ, ਸਿੱਧੀ ਗੱਲ ਬੜੇ ਜਿਹੜੀ ਸਭ ਤੋਂ ਜਿਹੜਾ ਇੱਕ ਉਹਨਾਂ ਦੇ ਇੱਕ ਇਹ ਗੁਣ ਹੈ, ਜਿੰਨੀ ਵੀ ਉਹਨਾਂ ਦੀਆਂ ਜਿੰਨੀਆਂ ਵੀ ਉਹਨਾਂ ਦੀਆਂ ਵਿਚਾਰਾਂ ਨੇ ਤੁਸੀਂ ਆਡੀਓ ਸੁਣ ਲਿਓ, ਵੀਡੀਓ ਸੁਣ ਲਿਓ, ਉਹਦੇ ਵਿੱਚ ਉਹਨਾਂ ਦੀ ਬੋਲੀ ਜਿਹੜੀ ਹੈ ਠੇਠ ਪੰਜਾਬੀ ਹੈ, ਔਰ ਉਹ ਠੇਠ ਪੰਜਾਬੀ ਸਾਨੂੰ ਛੇਤੀ ਟੁੰਬਦੀ ਹੈ, ਉਹ ਸਾਡੇ ਨੌਜਵਾਨਾਂ ਨੂੰ ਟੁੰਬਿਆ ਹੈ, ਜਿਹੜੇ ਨੌਜਵਾਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਧਰਮ ਨਾਂ ਦੀ ਚੀਜ਼ ਕੀ ਹੈ, ਉਹ ਇੱਕਦਮ ਧਰਮ ਦੇ ਉੱਤੋਂ ਜਾਨਾਂ ਵਾਰਨ ਦੇ ਲਈ, ਆਪਣਾ ਆਪਾ ਵਾਰਨ ਦੇ ਲਈ, ਨਿਸ਼ਾਵਰ ਕਰਨ ਦੇ ਲਈ ਉਹ ਸੰਤ ਜੀ ਦੀ ਇੱਕ ਵਾਰੀ ਸਪੀਚ ਸੁਣ ਕੇ ਉਹ ਤੱਤਵਰ ਹੋ ਜਾਂਦੇ ਸਨ। ਇਹ ਸਪਿਰਿਟ ਸੀ, ਇਹ ਦੇਣ ਸੀ ਬੋਲੀ ਦੀ, ਬੋਲੀ ਮਾਂ ਬੋਲੀ ਐਮੀਨੀ ਨੂੰ ਕਿਹਾ ਜਾਂਦਾ, ਇਹਦੇ ਵਿੱਚ ਗੁਣ ਨੇ ਬਹੁਤ ਵੱਡਾ, ਇਹਦਾ ਇੱਕ ਆਪਣਾ ਦਾਇਰਾ ਹੈ। ਇਸ ਦੇ ਨਾਲ ਹੀ ਜੇਕਰ ਹੋਰ ਵੀ ਗੱਲ ਕਰਦੇ ਹਾਂ, ਜਿੱਥੇ ਉਹਨਾਂ ਨੇ ਗੁਰੂ ਢੰਮ ਨੂੰ, ਜਿਵੇਂ ਵੀਰ ਸਾਹਿਬ ਸਿੰਘ ਹੋਣਾ ਨੇ ਜ਼ਿਕਰ ਕੀਤਾ ਕਿ ਗੁਰੂ ਢੰਮ ਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਉਹਨਾਂ ਨੇ ਠੱਲ ਪਾਈ ਹੈ। 1978 ਦਾ ਵਾਕਿਆ ਜਿਹੜਾ, ਜੇਕਰ ਉਹਦੇ 'ਤੇ ਵਿਚਾਰ ਕਰਦੇ ਹਾਂ, ਜੇਕਰ ਉਹਨੂੰ ਫਰੋਲਦੇ ਹਾਂ, ਜੇਕਰ ਉਹਨੂੰ ਦੇਖਦੇ ਹਾਂ, ਉਹ ਕੀ ਸੀ? ਨਰਕਧਾਰੀਆਂ ਵੱਲੋਂ ਸਿੱਧਾ ਚੈਲੰਜ ਸੀ ਪੰਥ ਨੂੰ, ਕੌਮ ਨੂੰ ਇੱਕ ਚੈਲੰਜ ਸੀ, ਉਸ ਚੈਲੰਜ ਦਾ ਵਿਰੋਧ ਕਰਨ ਦੇ ਲਈ ਉੱਥੋਂ ਹੀ ਗੱਲ ਜਿਹੜੀ ਹੈ ਫਿਰ ਹੌਲੀ ਹੌਲੀ ਸ਼ੁਰੂ ਹੁੰਦੀ ਹੈ। ਪੰਜਾਬ ਨੂੰ ਅੱਗ ਦੇ ਝੋਕੇ ਵਿੱਚ ਝੋਕਣ ਵਾਲੀ ਸੈਂਟਰ ਸਰਕਾਰ ਸੰਤ ਜੀ ਨਹੀਂ ਸਨ, ਇਹ ਅੱਜ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਨੇ, ਜਿਹੜੇ ਇਹਨਾਂ ਦੇ ਅਹਿਲਕਾਰ ਚੜ੍ਹ ਕੇ ਆਏ ਸਨ, ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਵੀ ਭਿਣਕ ਪੈਂਦੀ ਹੈ ਭਈ ਉਹ ਸਿਰਫ ਤੁਹਾਨੂੰ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਸਨ, ਤੁਹਾਨੂੰ ਮਾਰਨਾ ਚਾਹੁੰਦੇ ਸਨ, ਤੁਹਾਨੂੰ ਖਪਾਉਣਾ ਚਾਹੁੰਦੇ ਸਨ। ਇਹੋ ਹੀ ਵਿਉਂਤਬੰਦੀ ਜਿਹੜੇ ਕਈ ਮੇਰੇ ਵੀਰ, ਕਈ ਮੇਰੀਆਂ ਭੈਣਾਂ, ਕਈ ਮੇਰੇ ਬਜ਼ੁਰਗ, ਕਈ ਮੇਰੀਆਂ ਮਾਤਾਵਾਂ ਇਹੀ ਗੱਲ ਕਰਦੇ ਨੇ ਅਕਸਰ ਕਿ ਸੰਤ ਜੀ ਨੂੰ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਜਾਣਾ ਨਹੀਂ ਚਾਹੀਦਾ ਸੀ, ਕਿ ਉੱਥੇ ਇਸ ਕਰਕੇ ਹੀ ਫੌਜਾਂ ਗਈਆਂ ਅਤੇ ਐਡਾ ਵੱਡਾ ਨੁਕਸਾਨ ਹੋਇਆ। ਮੇਰਾ ਉਹਨਾਂ ਨੂੰ ਇੱਕ ਜਵਾਬ ਹੈ, ਜਵਾਬ ਇਹ ਹੈ ਕਿ ਹਰੇਕ ਜ਼ਿਲ੍ਹੇ ਨੂੰ 2 ਲੱਖ ਫੌਜ ਨੇ ਘੇਰਾ ਪਾਇਆ ਹੈ, 2 ਲੱਖ ਫੌਜ ਦੇ ਅੰਦਰ ਇੱਕ ਜ਼ਿਲ੍ਹੇ ਨੂੰ ਕੰਟਰੋਲ ਕੀਤਾ ਗਿਆ ਹੈ, ਅਤੇ ਤੁਸੀਂ ਪੰਜਾਬ ਦੇ ਜ਼ਿਲ੍ਹੇ ਉਸ ਸਮੇਂ ਗਿਣ ਲਓ ਕਿੰਨੇ ਹੈ। ਪਟਿਆਲਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਤਾਂ ਸੰਤ ਭਿੰਡਰਾਂ ਵਾਲੇ ਬੈਠੇ ਨਹੀਂ ਸਨ। ਜੇਕਰ ਇਤਿਹਾਸ ਦੇ ਹੋਰ ਪੰਨਿਆਂ ਨੂੰ ਫਰੋਲਦੇ ਹਾਂ, 1955 ਦੇ ਵਿੱਚ ਮੈਨੂੰ ਦੱਸੋ ਕਿਹੜਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਉੱਥੇ ਬੈਠਾ ਸੀ ਜਦੋਂ ਨਹਿਰੂ ਨੇ ਸਾਡੇ 'ਤੇ ਡਾਂਗਾਂ ਭਰਾਈਆਂ ਸਨ ਲਿਆ ਕੇ ਫੌਜ ਤੋਂ, ਪੁਲਿਸ ਤੋਂ। ਉਦੋਂ ਕੌਣ ਸੀ ਮਸਲਾ ਇਹ ਨਹੀਂ ਮਸਲਾ ਇਹ ਹੋਂਦ ਨੂੰ ਖਤਮ ਕਿੱਦਾਂ ਕਰਨਾ ਹੈ ਤੁਹਾਨੂੰ ਜਬਤ ਕਿੱਦਾਂ ਕਰਨਾ ਚਾਹੁੰਦੇ ਨੇ ਇੱਕ ਪੱਖ ਨੇ ਇੱਕ ਪੱਖ ਹਮੇਸ਼ਾ ਅਸੀਂ ਲੈ ਕੇ ਚੱਲਦੇ ਹਾਂ ਪਰ ਉਹਦਾ ਦੂਜਾ ਪੱਖ ਜਿਹੜਾ ਜਦੋਂ ਉਹਨੂੰ ਦੇਖਦੇ ਹਾਂ ਉਹਨੂੰ ਘੋਖਦੇ ਹਾਂ ਉਹਨੂੰ ਵਿਚਾਰਦੇ ਹਾਂ ਫਿਰ ਪਤਾ ਲੱਗਦਾ ਹੈ ਪਰ ਉਹ ਜਰਨੈਲਾਂ ਦਾ ਜਰਨੈਲ ਅਤੇ ਇੱਕ ਇਹੋ ਜਿਹਾ ਉਹਨਾਂ ਦੀ ਸ਼ਖਸੀਅਤ ਜਿਹੜੀ ਆ ਬੇਦਾਗ ਸ਼ਖਸੀਅਤ ਹੈ ਲੱਖ ਕੋਈ ਕਹੀ ਜਾਵੇ ਕਾਂਗਰਸ ਦਾ ਏਜੰਟ ਸੀ ਕਾਂਗਰਸ ਨੇ ਉਹਨਾਂ ਨੂੰ ਪਾਲਿਆ ਸੀ ਕਾਂਗਰਸ ਨੇ ਲਿਆਂਦਾ ਸੀ ਇਹ ਬੇਤੁਕੀਆਂ ਗੱਲਾਂ ਜਿਹੜੀਆਂ ਨੇ ਅਕਸਰ ਹੀ ਸੁਣਨ ਨੂੰ ਮਿਲਦੀਆਂ ਨੇ ਜਿਹਨਾਂ ਦੇ ਵਿੱਚ ਕੋਈ ਬਹੁਤਾ ਵਜਨ ਨਹੀਂ ਹੋਇਆ ਕਰਦਾ ਜੇਕਰ ਅੱਜ ਤੁਸੀਂ ਜਿਹੜੇ ਗਦਾਰ ਨੇ ਗਦਾਰਾਂ ਦਾ ਜੇਕਰ ਤੁਸੀਂ ਜ਼ਿਕਰ ਕਰਦੇ ਹੋ ਗਦਾਰਾਂ ਦੇ ਬਾਰੇ ਜੇਕਰ ਸੋਚਦੇ ਹਾਂ ਬਾਦਲ ਗਦਾਰ ਹੈ ਕੌਮ ਦਾ ਉਹ ਨਹੀਂ ਮਰਿਆ ਉਹਦਾ ਪੁੱਤ ਨੇ ਨਹੀਂ ਮਰਨਾ ਉਹਦੇ ਪੋਤਰੇ ਨੇ ਨਹੀਂ ਮਰਨਾ ਕੌਮ ਦੇ ਉੱਤੋਂ ਉਹ ਕੀ ਕਰਦੇ ਨੇ ਮੋਹਾਲੀ ਦੇ ਵਿੱਚ ਕਿੱਡਾ ਇੱਕ ਮਹਿਲ ਦੀ ਤਰ੍ਹਾਂ ਉਹਨਾਂ ਨੇ ਜਿਹੜਾ ਆਪਣਾ ਇੱਕ 5-star ਜਿਹੜਾ ਮੋਟਲ ਬਣਾ ਕੇ ਦੇ ਰੱਖ ਲਿਆ ਹੈ ਤਾਂ ਜਾਇਦਾਦਾਂ ਬਣਾਉਂਦੇ ਨੇ ਉਹ ਗਦਾਰਾਂ ਦੀ ਕੌਮ ਹੈ ਉਹ ਗਦਾਰ ਲੀਡਰ ਨੇ ਜਿਹੜਾ ਸੂਰਮਾ ਸੀ ਜਿਹੜਾ ਯੋਧਾ ਸੀ ਜਿਹੜਾ ਕੌਮ ਨੂੰ ਦਿਲੋਂ ਪਿਆਰ ਕਰਦਾ ਸੀ ਉਹ ਕੌਮ ਤੋਂ ਆਪਾਂ ਬਾਹਰ ਗਿਆ ਉਹ ਸੀ ਸੱਚੀ ਤੇ ਸੁੱਚੀ ਮੂਰਤ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ
ਹਾਂਜੀ ਇੱਥੇ ਜਦੋਂ ਗੱਲ ਉਹੀ ਇਸ ਪਾਸੇ ਵੱਲ ਆਪਾਂ ਆਵਾਂਗੇ ਜ਼ਰੂਰ ਕਿ ਕਿਵੇਂ ਉਹਨਾਂ ਦੀ ਸ਼ਖਸੀਅਤ ਨੂੰ ਜਿਹੜਾ ਧੁੰਦਲਾ ਕੀਤਾ ਜਾਂਦਾ ਰਿਹਾ ਪਰ ਨਾਲ ਦੀ ਨਾਲ ਜਿਹੜੀ ਇੱਕ ਅਹਿਮ ਗੱਲ ਜਿਸਦਾ ਜ਼ਿਕਰ ਵੀਰ ਕੁਲਦੀਪ ਸਿੰਘ ਨੇ ਵੀ ਕੀਤਾ ਕਿ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਅਤੇ ਨਾਲ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਹੀ ਨਹੀਂ ਨਾਲ ਹੋਰ ਵੀ ਜਿਵੇਂ ਜਿਹੜੇ ਜਿਹੜੇ ਹੋਰ ਵੀ ਸਮਾਜਿਕ ਕਾਰਜ ਸੀ ਜਿਹਨਾਂ ਦੇ ਵਿੱਚ ਨਸ਼ਾ ਛਡਾਉਣਾ ਅਤੇ ਬਰਾਤ ਵਾਲਾ ਜਿਹੜਾ ਕੰਮ ਜਾਂ ਹੋਰ ਜਿਹੜੇ ਜਿਹਨਾਂ ਨੂੰ ਘਰੋਂ ਕੱਢਿਆ ਗਿਆ ਸੀ ਉਹਨਾਂ ਦਾ ਮੁੜ ਵਸੇਵਾ ਇਹ ਸਾਰੇ ਸਮਾਜ ਭਲਾਈ ਦੇ ਕੰਮ ਜਿਹੜੇ ਸੀ ਇਹ ਵੀ ਇੱਕ ਸਾਰੇ ਹੀ ਵਰਗਾਂ ਦੇ ਲਈ ਉਹਨਾਂ ਦਾ ਉਹਨਾਂ 'ਚ ਭਲਾ ਸੀ ਇਸੇ ਕਰਕੇ ਹੀ ਜਿਹੜੇ ਬਾਬਾ ਜਰਨੈਲ ਸਿੰਘ ਜੀ ਨੂੰ ਸਿੱਖ ਕੌਮ ਦੇ ਵਿੱਚ ਖਾਸ ਤੌਰ ਦੇ ਵਿੱਚ ਹਰ ਇੱਕ ਪਾਸੇ ਤੋਂ ਉਹਨਾਂ ਨੂੰ ਜਿਹੜੀ ਸਪੋਰਟ ਮਿਲੀ ਹਰ ਇੱਕ ਪਾਸੇ ਤੋਂ ਲੋਕ ਉਹਨਾਂ ਦੇ ਨਾਲ ਆਏ ਅਤੇ ਬਾਕੀ ਫਿਰਕਿਆਂ ਦੇ ਵਿੱਚੋਂ ਵੀ ਆਏ ਅਤੇ ਇਹ ਜਿਹੜੀ ਗੱਲ ਸੀ ਇਹ ਬੜੀ ਹਕੂਮਤ ਦੇ ਲਈ ਹਜ਼ਮ ਕਰਨੀ ਬੜੀ ਔਖੀ ਸੀ ਅਤੇ ਉਹਨਾਂ ਨੇ ਕੋਸ਼ਿਸ਼ ਵੀ ਉਸ ਸਮੇਂ ਵੀ ਬਹੁਤ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਵੇਂ ਬਾਬਾ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਨੂੰ ਭੰਡਿਆ ਜਾਵੇ ਅਤੇ ਜਿਸ ਦੇ ਵਿੱਚ ਇੱਕ ਆਮ ਹੀ ਅਕਸਰ ਹੀ ਗੱਲ ਕਹੀ ਜਾਂਦੀ ਕਿ ਉਹ ਜੀ ਕਾਂਗਰਸ ਦੇ ਏਜੰਟ ਸੀ ਇਸ ਦੇ ਵਿੱਚ ਕੋਈ ਵੀ ਆਪਾਂ ਨੂੰ ਕੋਈ ਨਹੀਂ ਮਿਲਦਾ ਇਸ ਦੇ ਵਿੱਚ ਕੋਈ ਸਬੂਤ ਨਹੀਂ ਪੁਖਤਾ ਮਿਲਦੇ ਵੀ ਕਾਂਗਰਸ ਨੇ ਸਿੱਧੀ ਕੋਈ ਸਹਾਇਤਾ ਕੀਤੀ ਹੋਵੇ ਬਾਬਾ ਜਰਨੈਲ ਸਿੰਘ ਦੀ ਪਰ ਦੂਸਰੇ ਪਾਸੇ ਅਜਿਹਾ ਜ਼ਰੂਰ ਹੁੰਦਾ ਹੈ ਕਿ ਜਦੋਂ ਸ਼ਾਇਦ ਉਹਨਾਂ ਨੂੰ ਕਿਸੇ ਸਮੇਂ ਇਉਂ ਜ਼ਰੂਰ ਲੱਗਿਆ ਹੋ ਸਕਦਾ ਹੈ ਕਿ ਜਿਹੜੇ ਅਕਾਲੀ ਦਲ ਦੇ ਖਿਲਾਫ਼ ਸ਼ਾਇਦ ਬਾਬਾ ਜਰਨੈਲ ਸਿੰਘ ਜੀ ਜਾਣਗੇ ਤਾਂ ਆਪਣੇ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਇੱਕ ਸ਼ਾਇਦ ਭੁਲੇਖਾ ਜਿਹਾ ਪਾ ਲਿਆ ਹੋਵੇ ਕਿ ਸ਼ਾਇਦ ਇਹ ਕਿਉਂਕਿ ਅਕਸਰ ਹੀ ਕਿਉਂਕਿ ਬਾਬਾ ਜਰਨੈਲ ਸਿੰਘ ਜੀ ਬੇਵਾਕ ਸ਼ਖਸੀਅਤ ਦੇ ਮਾਲਕ ਸੀ ਅਤੇ ਉਹ ਸੱਚੀ ਗੱਲ ਚਾਹੇ ਉਹ ਅਕਾਲੀਆਂ 'ਤੇ ਕਿਉਂ ਨਾ ਢੁਕਦੀ ਹੋਵੇ ਜਿਵੇਂ ਉਸ ਸਮੇਂ ਦੇ ਜਥੇਦਾਰ ਨੇ ਜਦੋਂ ਝੂਠ ਬੋਲਿਆ ਤਾਂ ਉਹਨੂੰ ਬਿਲਕੁਲ ਉਹਦੇ ਮੂੰਹ 'ਤੇ ਜਿਹੜਾ ਇਹ ਕਿਹਾ ਕਿ ਵੀ ਜਿਹੜਾ ਤੂੰ ਝੂਠ ਬੋਲ ਕਿ ਜਥੇਦਾਰ ਝੂਠ ਬੋਲ ਰਿਹਾ ਏ ਅਤੇ ਇਹ ਵੀ ਜ਼ਰੂਰਤ ਕਿਸੇ ਕਿਸੇ ਦੇ ਵਿੱਚ ਹੁੰਦੀ ਹੈ ਕਿ ਜਿਹੜਾ ਬੇਵਾਕ ਗੱਲ ਕਰਨੀ ਅਤੇ ਇਸੇ ਇਕੱਲੀ ਗੱਲ ਨਹੀਂ ਸੀ ਦੂਸਰੇ ਪਾਸੇ ਜਦੋਂ ਮੰਜੀ ਸਾਹਿਬ ਦੇ ਉੱਤੇ ਜਦੋਂ ਦੀਵਾਨ ਲੱਗਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨੋਂ ਨਹੀਂ ਸੀ ਚਾਹੁੰਦੀ ਇਹ ਕਦੇ ਵੀ ਗੱਲ ਮਜਬੂਰੀ ਵੱਸ ਉਹਨਾਂ ਨੂੰ ਇਹ ਜਿਹੜੇ ਦੀਵਾਨ ਇਸੇ ਤਰ੍ਹਾਂ ਹੀ ਜਾਰੀ ਰੱਖਣੇ ਪਏ ਇਹ ਜ਼ਰੂਰ ਹੋ ਸਕਦਾ ਹੈ ਕਿ ਸ਼ਾਇਦ ਉਸ ਸਮੇਂ ਕਾਂਗਰਸ ਨੇ ਭਰਮ ਜ਼ਰੂਰ ਪਾਲ ਲਿਆ ਹੋ ਸਕਦਾ ਹੈ ਕਿ ਸ਼ਾਇਦ ਉਹ ਬਾਬਾ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਦਾ ਇਸਤੇਮਾਲ ਕਰ ਸਕਣਗੇ ਪਰ ਜਿਵੇਂ ਬਾਬਾ ਜਰਨੈਲ ਸਿੰਘ ਜੀ ਨੇ ਅਖੀਰ ਤੱਕ ਜਿਹੜੀ ਉਹਨਾਂ ਦੀ ਆਪਣੀ ਸ਼ਖਸੀਅਤ ਸੀ ਉਸ 'ਤੇ ਕੋਈ ਦਾਗ ਨਹੀਂ ਲੱਗਣ ਦਿੱਤਾ ਅਤੇ ਦੂਸਰੇ ਪਾਸੇ ਜਿਹੜਾ ਉਹਨਾਂ ਨੇ ਸਮਤੋਲ ਬਣਾ ਕੇ ਰੱਖਿਆ ਭਾਵੇਂ ਕਿ ਉਹ ਖੁਦ ਦਮਦਮੀ ਟਕਸਾਲ ਤੋਂ ਮਤਲਬ ਉਹ ਉਹਨਾਂ ਦੀ ਜਿਹੜੀ ਸ਼ੁਰੂ ਹੋਇਆ ਸੀ ਜੋ ਵੀ ਪ੍ਰਚਾਰ ਦਾ ਸਿੱਖਣ ਦਾ ਜਾਂ ਪ੍ਰਚਾਰ ਕਰਨ ਦਾ, ਪਰ ਉਹ ਬੜੀ ਛੇਤੀ ਜਦੋਂ ਜਿਵੇਂ ਹੀ ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਪੰਥ ਦੀ ਕੌਮ ਦੀ ਸਮਝ ਲੱਗੀ ਤਾਂ ਉਹਨਾਂ ਨੇ ਜਿਹੜਾ ਕੌਮ ਨੂੰ ਮੁੱਖ ਰੱਖਦੇ ਹੋਏ ਜਿਹੜਾ ਸੰਪਰਦਾਵਾਂ ਨੂੰ ਪਿੱਛੇ ਹੀ ਰਹਿਣ ਦਿੱਤਾ, ਅਤੇ ਇਹ ਇੱਕ ਉਹਨਾਂ ਦੀ ਸ਼ਖਸੀਅਤ ਦੀ ਇੱਕ ਹੋਰ ਬੜੀ ਵੱਡੀ ਗੱਲ ਹੈ ਕਿ ਜਿਹੜੀ ਸਮੇਂ ਦੇ ਨਜਾਕਤ ਦੇ ਅਨੁਸਾਰ ਜਾਂ ਇਉਂ ਕਹਿ ਲਓ ਕਿ ਉਹ ਅਸਲ ਦੇ ਵਿੱਚ ਗੁਰੂ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸਨ, ਅਤੇ ਜਦੋਂ ਹੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜਿਹੜੀ ਪੰਥ ਦਾ ਭਲਾ, ਸਿੱਖ ਕੌਮ ਦਾ ਭਲਾ, ਜਿਹੜਾ ਇੱਕ ਅਕਾਲ ਤਖ਼ਤ ਦੀ ਵਿਚਾਰਧਾਰਾ ਦੇ ਉੱਤੇ ਆ ਕੇ ਜਿਹੜਾ ਜ਼ਿਆਦਾ ਭਲਾ ਹੋ ਸਕਦਾ, ਤਾਂ ਉਹਨਾਂ ਨੇ ਜਿਹੜਾ ਅਕਾਲ ਤਖ਼ਤ ਦੀ ਮਰਿਆਦਾ ਨੂੰ ਅਤੇ ਅਕਾਲ ਤਖ਼ਤ ਦੇ ਜਿਹੜਾ ਵਿਚਾਰਧਾਰਾ ਹੈ ਉਸ ਨੂੰ ਹੀ ਅੱਗੇ ਮੁੱਖ ਰੱਖਿਆ, ਨਾ ਕਿ ਕਿਸੇ ਵੀ ਸੰਪਰਦਾ ਦੀ ਵਿਚਾਰਧਾਰਾ ਨੂੰ ਮੁੱਖ ਰੱਖਿਆ। ਇਹ ਇੱਕ ਹੋਰ ਬੜੀ ਵੱਡੀ ਜਿਹੜੀ ਇੱਕ ਨਮੋਸ਼ੀ ਸੀ ਉਸ ਸਮੇਂ ਦੀ ਸਰਕਾਰ ਦੀ ਦੀਆਂ ਚਾਲਾਂ ਦੀ। ਅਤੇ ਅਕਸਰ ਹੀ ਜਦੋਂ ਲੜਾਉਣ ਦੇ ਲਈ ਕਿਸੇ ਕੌਮ ਦੇ ਵਿੱਚ ਵੰਡ ਪਾਉਣ ਦੇ ਲਈ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਕੌਮ ਨੂੰ ਜਿਹੜਾ ਵੰਡਿਆ ਜਾਵੇ, ਜਿਵੇਂ ਇੱਕ ਦੂਸਰੇ ਤੋਂ ਅਲੱਗ ਸਮਝਿਆ ਜਾਵੇ ਵੀ ਹਾਂ ਨਹੀਂ ਜੀ ਇਹ ਅਲੱਗ ਨੇ, ਇਹ ਅਲੱਗ ਨੇ। ਸਿੱਖ ਕੌਮ ਦਾ ਜਿਹੜਾ ਹਾਲ ਹੁਣ ਥੋੜ੍ਹਾ ਜਿਹਾ ਫਰਕ ਜ਼ਰੂਰ ਪਿਆ ਹੈ, ਪਰ ਪਿਛਲੇ ਸਮੇਂ ਦੇ ਵਿੱਚ ਇਹ ਜਿਹੜੀ ਵੰਡ ਸੀ ਇਹ ਬੜੀ ਵੱਡੀ ਪੱਧਰ ਦੇ ਉੱਤੇ ਇਹ ਲੜਾਈਆਂ ਦਾ ਕਾਰਨ ਬਣੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਅਤੇ ਜਿਸ ਦਾ ਨੁਕਸਾਨ ਜ਼ਰੂਰ ਸਿੱਖ ਕੌਮ ਦੀ ਜਿਹੜੀ ਇੱਕ ਬਣੀ ਸੀ ਇੱਕ ਇਹਦਾ ਸਤਿਕਾਰ ਬਣਿਆ ਸੀ, ਉਹ ਸਤਿਕਾਰ ਦੇ ਉੱਤੇ ਅਸਰ ਜ਼ਰੂਰ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਪਿਆ, ਕਿਉਂਕਿ ਜਿਹੜੀ ਸਿੱਖ ਕੌਮ ਇੱਕ ਮਿਹਨਤੀ ਕੌਮ ਦੇ ਤੌਰ 'ਤੇ ਜਾਣੀ ਜਾਂਦੀ ਹੈ, ਜਿਹਨਾਂ ਦੇ ਬਾਰੇ ਮਤਲਬ ਅਕਸਰ ਹੀ ਇਹ, ਕਿਉਂਕਿ ਸਾਡੇ ਜਿਵੇਂ ਕਹਿ ਲਈਏ ਕਿ ਸਾਡੇ ਗੁਰੂ ਸਾਹਿਬਾਨ ਦੀ ਜਿਹੜੀ, ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ, ਜਿਹੜੇ ਸਾਨੂੰ ਤਿੰਨ ਉਪਦੇਸ਼ ਨੇ ਉਸ ਵਿੱਚ ਕਿਰਤ ਕਰੋ ਜਿਹੜੀ ਸਭ ਤੋਂ ਮੁੱਖ ਹੈ, ਅਤੇ ਉਹ ਜਿਹੜੀ ਛਵੀ ਹੌਲੀ ਹੌਲੀ ਕਈ ਤਰੀਕਿਆਂ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹੌਲੀ ਹੌਲੀ ਸਮੇਂ ਦੇ ਬਦਲਾਅ ਦੇ ਅਨੁਸਾਰ ਜਿਹੜੀ ਬਹੁਤਾਤ ਦੇ ਵਿੱਚ ਲੋਕ ਇਸ ਗੱਲ ਨੂੰ ਸਮਝਣ ਲੱਗ ਪਏ ਨੇ, ਅਤੇ ਇਹ ਚਾਲਾਂ ਉਸ ਸਮੇਂ ਵੀ ਚੱਲੀਆਂ ਗਈਆਂ, ਅਤੇ ਇਸ ਦਾ ਜਿਹੜਾ ਖਤਰਾ ਭਾਵੇਂ ਸਮੇਂ ਦੀ ਹਕੂਮਤ ਨੂੰ ਤਾਂ ਸੀ ਹੀ ਸੀ, ਕਿਉਂਕਿ ਜਿਹੜੀ ਇੰਦਰਾ ਗਾਂਧੀ ਉਹ ਖੁਦ ਤਾਨਾਸ਼ਾਹ ਸੀ, ਪਰ ਨਾਲ ਦੀ ਨਾਲ ਜਿਹੜੇ ਸਿੱਖ ਕੌਮ ਦੇ ਆਪੂ ਬਣੇ ਆਗੂ ਸੀ ਉਹ ਜ਼ਰੂਰ, ਉਹਨਾਂ ਨੂੰ ਵੀ ਇਸ ਦਾ ਬਹੁਤ ਵੱਡਾ ਖਤਰਾ ਸੀ। ਲੌਂਗੋਵਾਲ, ਬਾਦਲ ਅਤੇ ਟੋਡਾ ਇਹਨਾਂ ਦੀ ਜਿਹੜੀ ਐਗਜ਼ਾਮਪਲ, ਇਹਨਾਂ ਦੀ ਜਿਹੜੀ ਤਿੱਕੜੀ ਦੀ ਜਿਹੜੀ ਉਦਾਹਰਣ ਹੈ ਇਹ ਦਿੱਤੀ ਜਾਂਦੀ ਹੈ, ਅਤੇ ਇਹਨਾਂ ਨੂੰ ਬੜਾ ਵੱਡਾ ਖਤਰਾ ਸੀ ਬਾਬਾ ਜਰਨੈਲ ਸਿੰਘ ਜੀ ਸ਼ਖਸੀਅਤ ਤੋਂ। ਅਤੇ ਜਿਹੜੀਆਂ ਚਿੱਠੀਆਂ ਹੁਣ ਜਨਤਕ ਹੋ ਚੁੱਕੀਆਂ ਨੇ ਉਸ ਦੇ ਵਿੱਚ ਬਕਾਇਦਾ ਇਹਨਾਂ ਤਿੰਨਾਂ ਵੱਲੋਂ ਆਪਣੇ ਆਪਣੇ ਤੌਰ ਦੇ ਉੱਤੇ, ਹਾਲਾਂਕਿ ਦੇਖੋ ਕਾਂਗਰਸ ਅਤੇ ਅਕਾਲੀ ਇੱਕ ਦੂਸਰੇ ਨੂੰ ਮਤਲਬ ਪੰਜਾਬ ਦੇ ਵਿੱਚ ਇੱਕ ਦੂਸਰੇ ਦੇ ਉਲਟ ਦਿਸ਼ਾਵਾਂ ਦੇ ਵਿੱਚ ਕੰਮ ਕਰਨ ਦਾ ਦਿਖਾਵਾ ਕਰਦੇ ਨੇ, ਇੱਕ ਦੂਸਰੇ ਦੇ ਵਿਰੁੱਧ ਬੋਲਦੇ ਨੇ, ਪਰ ਉਸ ਸਮੇਂ ਵੀ ਸ਼ਾਇਦ ਸਾਡੀ ਕੌਮ ਇਸ ਗੱਲ ਨੂੰ ਨਹੀਂ ਸਮਝ ਸਕੀ ਕਿ ਕਿਵੇਂ ਇਹ ਜਿਹੜਾ ਆਪਣੀ ਕੁਰਸੀ ਬਚਾਉਣ ਦੇ ਲਈ ਸਮਝੌਤੇ ਕਰ ਲੈਂਦੇ ਨੇ, ਤੇ ਕਿਵੇਂ।
ਹਾਂਜੀ, ਉਸ ਦੀ ਆਪਾਂ ਜਿਹੜੀ ਇੱਕ ਮਿਸਾਲ ਹੈ, ਪਿਛਲੇ ਦੌਰਾਨ ਜਿਹੜੀ ਇਲੈਕਸ਼ਨਾਂ ਹੋਈਆਂ ਨੇ ਪੰਜਾਬ ਚ, ਜਿਹਦੇ ਹੁਣ ਬਹੁਮਤ
ਕੁਛ
ਦੇਖ ਸਕਦੇ ਆ,
ਮਤਲਬ ਗੱਲ ਨੂੰ ਸਮਝਣਾ ਹੋਵੇ ਤਾਂ ਬਿਲਕੁਲ
ਬਿਲਕੁਲ, ਹਾਂਜੀ, ਪ੍ਰਤੱਖ ਵਾਲੀ, ਪ੍ਰਮਾਣ ਵਾਲੀ ਗੱਲ ਜਿਹੜੀ ਆ ਉੱਥੇ ਸਾਬਤ ਹੁੰਦੀ,
ਤੇ ਇਸੇ ਜਦੋਂ ਤੱਕ ਆਮ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਉਦੋਂ ਤੱਕ ਜਿਹੜਾ ਠੀਕ ਹੈ ਕਿ ਜਿਹੜੇ ਆਪਣੇ ਤੌਰ ਦੇ ਉੱਤੇ ਜ਼ੋਰ ਲਾਉਣ ਲੱਗੇ ਨੇ ਉਹ ਤਾਂ ਲਾਉਂਦੇ ਹੀ ਰਹਿਣਗੇ, ਪਰ ਜਦੋਂ ਤੱਕ ਦੁਨੀਆ ਖੁਦ ਨਹੀਂ ਆਪਣੇ ਆਪ ਨੂੰ ਸੁਧਾਰਦੀ ਉਦੋਂ ਤੱਕ ਸਮਾਜ ਦਾ ਸੁਧਰਨਾ ਆਪਾਂ ਇੱਕ ਤਰ੍ਹਾਂ ਦੇ ਨਾਲ ਇਹੀ ਕਹਿ ਸਕਦੇ ਹਾਂ ਕਿ ਉਹ ਹੱਲੇ ਜਿਹੜਾ ਕੰਮ ਹੈ ਉਹ ਦੂਰ ਹੈ, ਅਤੇ ਉਸਦੇ ਲਈ ਹੱਲੇ ਕੋਸ਼ਿਸ਼ ਹੀ ਜ਼ਰੂਰ ਹੈ। ਅਤੇ ਇਉਂ ਨਹੀਂ ਸੀ ਕਿ ਬਾਬਾ ਜਰਨੈਲ ਸਿੰਘ ਜੀ ਨੂੰ ਇਹਨਾਂ ਗੱਲਾਂ ਦਾ ਅਹਿਸਾਸ ਨਹੀਂ ਸੀ ਕਿ ਜਿਹੜੇ ਉਹਨਾਂ ਦੇ ਆਲੇ ਦੁਆਲੇ ਬੈਠੇ ਨੇ ਉਹ ਕਿਸ ਤਰੀਕੇ ਦੇ ਨਾਲ ਬੈਠੇ ਨੇ। ਅਕਸਰ ਹੀ ਉਹਨਾਂ ਦੀ ਜਿਹੜੀ ਇੱਕ ਕਾਫੀ ਬਾਅਦ ਦੇ ਵਿੱਚ ਇਸ ਧਾਰਨਾ ਨੂੰ ਗਾਇਆ ਵੀ ਜਾਂਦਾ ਰਿਹਾ, ਇਹ ਪੰਛੀ ਇਕੱਲਾ ਏ, ਇਹਦੇ ਮਗਰ ਸ਼ਿਕਾਰੀ ਬਹੁਤੇ।
ਹਾਂਜੀ,
ਇਹ ਬੜਾ ਉਹਨਾਂ ਦਾ ਮਤਲਬ ਕੋਈ ਚਿੰਤਨ ਸੀ ਜਿਹੜਾ ਉਹਨਾਂ ਨੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਉਸ ਸਮੇਂ ਜਿਹੜੇ ਕੌਮ ਦੇ ਹਾਲਾਤ ਨੇ, ਤੇ ਕਿਸੇ ਨੇ ਇਸ ਵਾਰ ਦਾ ਇਸ ਜਿਹੜੀ
ਕਵਿਤਾ ਨੂੰ ਵਾਰ ਦੇ ਰੂਪ ਦੇ ਵਿੱਚ,
ਹਾਂਜੀ ਹਾਂਜੀ, ਇਸ ਜਿਹੜੀ ਧਾਰਨਾ ਨੂੰ ਇੱਕ ਮਤਲਬ ਗੀਤ ਦੇ ਰੂਪ ਦੇ ਵਿੱਚ ਗਾਇਆ, ਤੇ ਮੈਨੂੰ ਕਾਫੀ ਵਧੀਆ ਲੱਗਦਾ ਹੈ।
ਹਾਂਜੀ, ਆਓ ਜੀ ਇਸ ਦੇ ਨਾਲ ਜੁੜਦੇ ਹਾਂ ਤੇ ਯਾਦ ਤਾਜ਼ਾ ਕਰਦੇ ਹਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਤੁਸੀਂ ਵੀ ਸਾਨੂੰ ਫੋਨ ਕਰ ਸਕਦੇ ਹੋ ਵਧਾਈ ਦੇ ਸਕਦੇ ਹੋ ਜੀ 815-8100 ਸਟੂਡੀਓ ਦਾ ਨੰਬਰ ਆਪਾਂ ਇੱਕ ਗੀਤ ਜਿਹੜਾ ਸੁਣਿਆ ਇਹ ਬਾਜ ਇਕੱਲਾ ਇਹਦੇ ਮਗਰ ਨੇ ਇਹ ਪੰਛੀ ਇਕੱਲਾ ਇਹਦੇ ਮਗਰ ਨੇ ਬਾਜ ਬਥੇਰੇ ਵਾਲੀ ਜਾਂ ਜਿਵੇਂ ਵੀ ਤੁਸੀਂ ਇਸ ਨੂੰ ਲੈ ਸਕਦੇ ਹਾਂ ਕਿਉਂਕਿ ਸੰਤਾਂ ਨੇ ਇਹ ਧਾਰਨਾ ਅਕਸਰ ਹੀ ਆਮ ਮੰਜੀ ਸਾਹਿਬ ਤੋਂ ਪੜ੍ਹਿਆ ਕਰਦੇ ਸਨ ਉਸ ਸਮੇਂ ਅਤੇ ਜੇਕਰ ਉਹਨਾਂ ਦੀ ਹੋਰ ਜੀਵਨ ਦੇ ਉੱਤੇ ਜਾਂ ਹੋਰ ਉਹਨਾਂ ਦੇ ਝਾਤ ਮਾਰਦੇ ਹਾਂ ਕਈ ਕੁਝ ਸਾਨੂੰ ਉਹਨਾਂ ਤੋਂ ਮਿਲਦਾ ਹੈ ਕਈ ਕੁਝ ਸਾਨੂੰ ਅਧਿਐਨ ਕਰਦਿਆਂ ਹੋਇਆਂ ਉਹ ਸੱਚ ਸਾਹਮਣੇ ਆਉਂਦਾ ਹੈ ਜਿਹਦੀ ਹਮੇਸ਼ਾ ਹੀ ਸਿੱਖ ਨੂੰ ਤਾਂਘ ਰਹਿੰਦੀ ਹੈ ਕਿ ਸੱਚ ਹੁੰਦਾ ਕੀ ਹੈ ਜੇਕਰ ਹੁਣ ਆਪਾਂ ਸੰਤਾਂ ਦੀ ਗੱਲ ਕਰਦੇ ਹਾਂ ਇਹ ਸੱਚ ਹੈ ਕਿ ਉਹਨਾਂ ਨੇ ਜੋ ਕਿਹਾ ਸੀ ਉਹ ਕੀਤਾ ਕਹਿਣ ਦਾ ਭਾਵ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਲੜ ਕੇ ਸ਼ਹੀਦ ਹੋਵਾਂਗਾ ਅਤੇ ਉਹਨਾਂ ਨੇ ਸ਼ਹੀਦੀ ਪਾਈ ਜਿਨ੍ਹਾਂ ਨੇ ਹੈੱਕ ਥਾਪੜ ਥਾਪੜ ਕੇ ਇਹ ਗੱਲ ਕਹੀ ਸੀ ਕਿ ਜੇਕਰ ਟੈਂਕ ਇੰਦਰਾ ਬੀਬੀ ਭੇਜਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੀਆਂ ਛਾਤੀਆਂ ਦੇ ਉੱਪਰ ਦੀ ਲੰਘ ਕੇ ਜਾਣਗੇ ਉਹ ਬਾਹਾਂ ਖੜੀਆਂ ਕਰਕੇ ਬਾਹਰ ਆਏ ਜਿੱਥੇ ਉਹ ਇੱਕ ਸੱਚ ਹੈ ਉੱਥੇ ਨਾਲ ਨਾਲ ਉਹਨਾਂ ਦੀ ਕਹੀ ਹੋਈ ਉਹ ਗੱਲ ਝੂਠ ਹੈ ਕਿ ਟੈਂਕ ਸਾਡੀਆਂ ਛਾਤੀਆਂ ਦੇ ਉੱਤੋਂ ਦੀ ਚੜ੍ਹ ਕੇ ਆਉਣਗੇ ਝੂਠ ਹੈ ਨਾ ਇਹੀ ਗੱਲ ਜੇਕਰ ਅਸੀਂ ਸਮਝ ਲਈਏ ਉਹਨਾਂ ਦੀ ਜ਼ਿੰਦਗੀ ਤੋਂ ਸੱਚ ਅਤੇ ਝੂਠ ਕੀ ਹੈ ਇਹ ਸੱਚ ਹੈ ਕਿ ਸੰਤਾਂ ਨੇ ਲੜ ਕੇ ਸ਼ਹੀਦੀ ਪਾਈ ਤੇ ਉਹਦੇ ਨਾਲ ਦੇ ਸੂਰਬੀਰ ਯੋਧਿਆਂ ਨੇ ਇੰਦਰਾ ਬੀਬੀ ਦੀ ਫੌਜ ਦੇ ਦੰਦ ਖੱਟੇ ਕੀਤੇ। ਇਹ ਸੱਚਾਈ ਹੈ। ਜਿਹੜੇ ਵੱਡੇ ਵੱਡੇ ਵਾਅਦੇ ਕਰਦੇ ਸਨ ਉਹ ਵਾਅਦਿਆਂ ਤੋਂ ਮੁੱਕਰੇ, ਉਹ ਝੂਠੇ ਨੇ, ਉਹ ਗਦਾਰ ਨੇ, ਉਹ ਕੌਮ ਦੇ ਗਦਾਰ ਨੇ। ਗਦਾਰ ਦੀ ਪਰਿਭਾਸ਼ਾ ਜੇਕਰ ਅਸੀਂ ਦੇਖਦੇ ਹਾਂ ਤੇ ਗਦਾਰ ਦੀ ਪਰਿਭਾਸ਼ਾ ਜਿਹੜੀ ਹੈ ਉਹ ਕੀ ਹੈ? ਗਦਾਰ ਕਿਹਨੂੰ ਕਿਹਾ ਜਾਂਦਾ ਹੈ? ਗਦਾਰ ਕੌਣ ਹੈ? ਗਦਾਰ ਉਹ ਵਿਅਕਤੀ ਹੁੰਦਾ ਹੈ ਜਿਹੜਾ ਉਸ ਸਮੇਂ ਧੋਖਾ ਦੇ ਜਾਵੇ ਜਦੋਂ ਉਸ ਦੀ ਵਫ਼ਾਦਾਰੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਬੋਲਣ ਦੀ ਅੱਤ ਲੋੜ ਸਮੇਂ ਜਿਹੜਾ ਮਿੱਤਰ ਚੁੱਪ ਸਾਧ ਲਵੇ ਉਹ ਗਦਾਰ ਹੁੰਦਾ ਹੈ। ਗਦਾਰ ਦੀਆਂ ਬਹੁਤ ਕਿਸਮਾਂ ਨੇ, ਪਰ ਸਭ ਤੋਂ ਭੈੜੀ ਕਿਸਮ ਉਸ ਗਦਾਰ ਦੀ ਹੁੰਦੀ ਹੈ ਜਿਸ ਦੀ ਕੌਮ ਦੀ ਆਤਮਾ ਨੂੰ ਬਲੂੰਦਰਿਆ ਜਾਵੇ ਪਰ ਉਹ ਆਪਣੀਆਂ ਸਰੀਰਕ ਭੁੱਖਾਂ ਮਿਟਾਉਣ ਵਿੱਚ ਰੁੱਝ ਜਾਵੇ। ਗਦਾਰ ਉਹ ਕਮੀਨਾ, ਨੀਚ ਅਤੇ ਬੇਅਸੂਲਾ ਵਿਅਕਤੀ ਹੁੰਦਾ ਹੈ ਜਿਹੜਾ ਕੇਵਲ ਸਰੀਰਕ ਪੱਧਰ ਉੱਤੇ ਵਿਚਰਦਾ ਹੈ। ਅਜਿਹੇ ਵਿਅਕਤੀ ਦੀ ਆਤਮਾ ਮਰ ਚੁੱਕੀ ਹੁੰਦੀ ਹੈ। ਅਜਿਹੇ ਵਿਅਕਤੀ ਜਦੋਂ ਮਰਦੇ ਨੇ ਲੋਕ ਖੁਸ਼ੀਆਂ ਮਨਾਉਂਦੇ ਨੇ। ਗਦਾਰ ਕੌਮ ਦੇ ਸਰੀਰ ਦੇ ਉੱਤੇ ਫੋੜਾ ਹੁੰਦੇ ਨੇ। ਇਹੋ ਜਿਹੇ ਅਨੇਕਾਂ ਫੋੜੇ ਅੱਜ ਸਾਡੀ ਕੌਮੀ ਸਰੀਰ ਦੇ ਉੱਤੇ, ਕੌਮ ਦੇ ਸਰੀਰ ਦੇ ਉੱਤੇ ਅਨੇਕਾਂ ਗਦਾਰਾਂ ਦੇ ਫੋੜੇ ਬੈਠੇ ਨੇ। ਜਿੱਥੇ ਅੱਜ ਅਸੀਂ ਉਸ 20ਵੀਂ ਸਦੀ ਦੇ ਮਹਾਨ ਸੂਰਬੀਰ ਯੋਧੇ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਜਨਮ ਦਿਨ ਦੇ ਉੱਤੇ ਆਪਾਂ ਉਹਨਾਂ ਦੀ ਜੀਵਨ ਦੇ ਉੱਤੇ ਝਾਤ ਮਾਰਦੇ ਹਾਂ, ਅਤੇ ਜਿਹੜੇ ਨਾਲ ਗਦਾਰ ਤੁਰੇ ਆਉਂਦੇ ਨੇ ਉਹਨਾਂ ਨੂੰ ਕਦੋਂ ਦੇਖਣਾ ਹੈ? ਜਿਨ੍ਹਾਂ ਨੂੰ ਹਮੇਸ਼ਾ ਹੀ ਉਹ ਇੱਕ ਵੱਖਰੀ ਦੇਖਣਾ ਦੇਖਦੇ ਸਨ, ਉਹਨਾਂ ਦੇ ਚੁੰਗਲ ਦੇ ਵਿੱਚ, ਉਹਨਾਂ ਦੇ ਜਾਲ ਦੇ ਵਿੱਚ ਨਹੀਂ ਫਸੇ, ਪਰ ਅਸੀਂ ਅੱਜ ਉਹਨਾਂ ਗਦਾਰਾਂ ਦੇ ਜਾਲ ਦੇ ਵਿੱਚ ਫਸ ਚੁੱਕੇ ਹਾਂ। ਜਿਹੜੇ ਕੌਮ ਦੀ ਪਿੱਠ ਦੇ ਵਿੱਚ ਹਮੇਸ਼ਾ ਛੁਰਾ ਮਾਰਦੇ ਰਹੇ ਨੇ ਉਹ ਗਦਾਰਾਂ ਦਾ ਅਸੀਂ ਕੀ ਕੀਤਾ ਅਤੇ ਅਸੀਂ ਕੀ ਕਰਨਾ ਹੈ? ਕੁਝ ਨਹੀਂ ਕੀਤਾ। ਇੱਕ ਲੰਗੋਵਾਲ ਨੂੰ ਛੱਡ ਕੇ ਬਾਕੀ ਸਾਰੇ ਗਦਾਰ ਆਪਣੀ ਹੀ ਮੌਤ, ਜਿਹੜਾ ਬਰਨਾਲਾ ਆਪਣੀ ਮੌਤ ਮਰਿਆ ਹੈ, ਬਾਦਲ ਨੇ ਆਪਣੀ ਮੌਤ ਮਰਨਾ ਆਉਣ ਵਾਲੇ ਸਮੇਂ 'ਚ ਦੇਖ ਲਿਓ। ਗਦਾਰਾਂ ਦਾ ਹਸ਼ਰ ਕੀ ਕੀਤਾ? ਅਸੀਂ ਸਭ ਤੋਂ ਵੱਧ ਵੋਟਾਂ ਪਾ ਕੇ ਨਾ ਗਦਾਰਾਂ ਨੂੰ ਜਿਤਾਇਆ। ਬਲੈਕ ਥੰਡਰ ਕਰਾਉਣ ਵਾਲਾ ਬਰਨਾਲਾ, ਬੋਡ ਰੋਜ਼ ਵਰਗੇ ਐਕਸ਼ਨ ਬਰਨਾਲੇ ਦੇ ਬਰਨਾਲੇ ਨੇ ਕਰਵਾਏ, ਕੀ ਤੁਸੀਂ ਉਹਨਾਂ ਨੂੰ ਗਦਾਰ ਨਹੀਂ ਕਹਿੰਦੇ? ਅਸੀਂ ਉਹਨਾਂ ਨੂੰ ਫਿਰ ਵੀ ਵੱਡੇ ਵੱਡੇ ਜਿਹੜੇ ਹੈ ਰੈਫਰੈਂਸ ਦੇ ਦੇ ਕੇ ਉਹਨਾਂ ਦੀਆਂ ਸਫਾਈਆਂ, ਉਹਨਾਂ ਦੇ ਕੀਤੇ ਹੋਏ ਕਾਲੇ ਕਾਰਨਾਮੇ ਦੇ ਉੱਤੇ ਪੋਚਾ ਫੇਰਦੇ ਰਹੇ। ਲੇਖਾ ਜੋਖਾ ਵੀ ਸਾਨੂੰ ਕਰਨਾ ਜ਼ਰੂਰ ਚਾਹੀਦਾ ਹੈ। ਜਿੱਥੇ ਅਸੀਂ ਉਸ ਮਹਾਨ ਸ਼ਖਸੀਅਤ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ, ਉਹਨਾਂ ਦੀ ਦਿੱਤੀ ਹੋਈ ਲਸਾਨੀ ਸ਼ਹਾਦਤ ਨੂੰ ਸਿਰ ਝੁਕਦਾ ਹੈ, ਉਹਨਾਂ ਦੇ ਕੀਤੇ ਹੋਏ ਉਸ ਕੰਮ ਦੇ ਉੱਤੇ ਦੁਨੀਆ ਅਸ਼ ਅਸ਼ ਕਰ ਉੱਠਦੀ ਹੈ, ਅਤੇ ਨਾਲ ਨਾਲ ਜਿਹੜੇ ਗਦਾਰਾਂ ਨੇ ਗਦਾਰੀ ਕੀਤੀ ਹੈ ਉਹਨਾਂ ਦਾ ਵੀ ਅਧਿਐਨ ਕਰ ਲਿਆ। ਇਹ ਤਾਂ ਬਹੁਤ ਵੱਡਾ ਜਿਹੜਾ ਅਸੀਂ ਕੌਮ ਦੇ ਲਈ ਇੱਕ ਵਧੀਆ ਜਿਹੜਾ ਉਪਰਾਲਾ ਕਰ ਸਕਦੇ ਹਾਂ, ਪਰ ਅਧਿਐਨ ਕਰਨੇ ਛੱਡ ਦਿੱਤੇ। ਅਸੀਂ ਇਹ ਗੱਲਾਂ ਤਾਂ ਹਰੇਕ ਵਾਰੀ ਕਰਦੇ ਹਾਂ ਕਿ ਜਰਨੈਲ ਸਿੰਘ ਨੇ ਇੱਦਾਂ ਫੌਜ ਦੇ ਦੰਦ ਖੱਟੇ ਕੀਤੇ। ਅਸੀਂ ਇਹ ਬਹੁਤ ਕਰਦੇ ਹਾਂ ਕਿ ਹਰੀ ਸਿੰਘ ਨਲੂਏ ਨੇ ਇਹ ਕੁਝ ਕੀਤਾ ਹੈ। ਅਸੀਂ ਪਿਛਲੇ ਹਫ਼ਤੇ ਆਪਾਂ ਵੱਡੇ ਘੱਲੂਘਾਰੇ ਦੀ ਗੱਲ ਕਰਕੇ ਗਏ ਹਾਂ। ਵੱਡੇ ਘੱਲੂਘਾਰੇ ਤੋਂ ਬਾਅਦ ਤਕਰੀਬਨ 3 ਕੁ ਮਹੀਨੇ ਦਾ ਟਾਈਮ ਪੈਂਦਾ ਹੈ ਅਤੇ ਅਬਦਾਲੀ ਦੇ ਦੰਦ ਖੱਟੇ ਕਰ ਦਿੱਤੇ ਨੇ, ਕਿਉਂਕਿ ਉਦੋਂ ਕੌਮੀ ਜਜ਼ਬਾ ਸੀ। ਅੱਜ ਕੌਮੀ ਜਜ਼ਬਾ ਛੱਡ ਕੇ ਅਸੀਂ ਆਪਣੇ ਪਰਿਵਾਰਾਂ ਦੀ ਪਰਵਰਿਸ਼ ਵਿੱਚ ਰੁੱਝ ਚੁੱਕੇ ਹਾਂ। ਜਦੋਂ ਸਾਡੇ ਘਰ ਮਹਿਲ ਜਿਹੜੇ ਕੱਚੇ ਸਨ, ਸਿੱਖੀ ਪ੍ਰਤੀ ਅਸੀਂ ਬਹੁਤ ਪਰਪੱਕੇ ਸਾਂ, ਬਹੁਤ ਪਰਪੱਕ ਸਾਂ, ਬਹੁਤ ਬਹੁਤ ਵੱਡੀ ਅਸੀਂ ਸਿੱਖ ਦੇ ਉੱਤੋਂ ਆਪਣਾ ਨਿਸ਼ਾਵਰ ਕਰਨ ਦੇ ਲਈ ਹਰੇਕ ਸਿੱਖ ਮਾਈ ਭਾਈ ਬੀਬੀ ਹਰੇਕ ਬਜ਼ੁਰਗ ਨੌਜਵਾਨ ਆਪਣਾ ਨਿਸ਼ਾਵਰ ਕਰਨ ਦੇ ਲਈ ਤੱਤਪਰ ਹੋ ਜਾਂਦਾ ਸੀ, ਪਰ ਅੱਜ ਨਹੀਂ। ਸਾਡੇ ਬ੍ਰੇਨ ਜਿਹੜੇ ਵਾਸ਼ ਕਰ ਦਿੱਤੇ ਗਏ ਨੇ।
ਹਾਂਜੀ, ਇਹ ਜਿਹੜਾ ਗਦਾਰ ਵਾਲਾ ਜਿਹੜਾ ਇਹ ਬਕਾਇਦਾ ਸਾਡੀ ਕੌਮ ਬੜੀ ਅਵੇਸਲੀ ਹੈ ਇਹਨਾਂ ਗਦਾਰਾਂ
ਜੀ। ਆਪਣੇ ਨਾਲ ਕਾਲਰ ਹੈ, ਦੇਖੀਏ ਕੌਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੈ ਭੀਮ, ਜੈ ਭਾਰਤ ਜੀ। ਹੋਰ ਸੁਣਾਓ ਕੁਲਦੀਪ ਜੀ, ਕੀ ਹਾਲ ਆ?
ਵਧੀਆ ਭਾਜੀ, ਬਹੁਤ ਸੋਹਣਾ ਜੀ।
ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਕਈ ਨਵੀਆਂ ਜਾਣਕਾਰੀਆਂ ਮਿਲੀਆਂ,
ਹਾਂਜੀ,
ਕਈ ਗਲਤ ਫਹਿਮੀਆਂ ਉਹਨਾਂ ਬਾਰੇ ਪਾਈਆਂ ਸੀਗੀਆਂ।
ਹਾਂਜੀ,
ਜਿੱਦਾਂ ਤੁਸੀਂ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਆ,
ਹਾਂਜੀ,
ਜਾਂ ਹੋਰ ਪੰਜਾਬ ਦੀਆਂ ਮੰਗਾਂ ਸੀ, ਵੀ ਇਹ ਮੰਗਾਂ ਸਾਰਿਆਂ ਲਈ ਸੀ ਜਿੰਨੇ ਪੰਜਾਬੀ ਉੱਥੇ ਰਹਿੰਦੇ, ਨਾ ਕਿ ਸਿੱਖਾਂ ਲਈ?
ਸਿੱਖਾਂ ਲਈ ਨਹੀਂ ਸਨ। ਹਾਂਜੀ,
ਪਰ ਇਹ ਪ੍ਰਚਾਰਿਆ ਨਹੀਂ ਗਿਆ, ਮੰਗਾਂ ਸਾਰਿਆਂ ਲਈ ਆ, ਜਿੰਨੇ ਵੀ ਹਿੰਦੂ ਵਸਦੇ ਆ, ਮੁਸਲਮਾਨ ਵਸਦੇ ਆ, ਸਿੱਖ ਵਸਦੇ, ਸਾਰਿਆਂ ਲਈ ਸੀ ਉਹ, ਪੰਜਾਬ ਸਾਰਿਆਂ ਦਾ,
ਪਰ
ਉਹਨਾਂ ਦੀ ਸ਼ਖਸੀਅਤ ਨੂੰ ਇੱਕ ਵੱਖਰਾ ਰੂਪ ਦਿੱਤਾ ਗਿਆ।
ਹਾਂਜੀ 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 ਹਾਂਜੀ।
ਪਰ ਜੇ ਉਹਦਾ ਸੱਚ ਤੁਸੀਂ ਦੱਸ ਰਹੇ ਆ, ਅਸੀਂ ਸ਼ਾਇਦ ਤਾਂ ਇਹ ਨਹੀਂ ਮੈਂ ਗੱਲਾਂ ਸੁਣੀਆਂ, ਜੇ ਜਿੱਦਾਂ ਹੁਣ ਹੈਦਰਾਬਾਦ ਤੇ ਕਾਰਵਾਈ ਹੋਈ ਸੀ ਕਸ਼ਮੀਰ ਦੇ ਵਿੱਚ, ਉੱਥੇ ਕੋਈ ਭੰਨਤਾੜ ਨਹੀਂ ਹੋਈ, ਨਾਕੇਬੰਦੀ ਕੀਤੀ, ਕੋਈ ਨੁਕਸਾਨ ਨਹੀਂ ਉਹਨੂੰ ਪਹੁੰਚਾਇਆ।
ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਆ ਰਿਹਾ ਸੀ ਨਵੰਬਰ ਦੇ ਮਹੀਨੇ ਦੇ ਵਿਚ, ਓਹਦੀ ਪਲੈਨਿੰਗ ਸੀ ਪਾਕਿਸਤਾਨ ਦੇ ਨਾਲ ਜਿਹੜੀ ਆ ਜੰਗ ਛੇੜ ਕੇ ਪੰਜਾਬ ਦੇ ਵਿਚ ਬੰਬਾਰੀ ਕਰਨੀ ਆ, ਪੰਜਾਬੀ ਮਾਰਨੇ ਆ। ਉਹ ਪੰਜਾਬੀਆਂ ਦੇ ਵਿੱਚ ਕੱਲੇ ਸਿੱਖ ਨੀ ਮਰਨੇ ਸੀ,
ਸਾਰੇ ਮਰਨੇ ਸੀ,
ਹਿੰਦੂ ਵੀ ਮਰਨੇ ਸੀ
ਚਾਹੇ ਕੋਈ, ਪਰ ਇਹ ਆ ਵੀ ਜਿਹੜੇ ਹਿੰਦੂਆਂ ਨੂੰ ਗੁਮਰਾਹ ਕੀਤਾ ਗਿਆ,
ਹਾਂਜੀ,
ਇਹ ਮੰਗਾਂ ਸਿੱਖਾਂ ਲਈ ਆ, ਇਹ ਸਿੱਖਾਂ ਦਾ ਖਾਲਿਸਤਾਨ ਬਣਨਾ, ਜਾਂ ਇਹ ਗੁਮਰਾਹ ਕੀਤਾ ਗਿਆ ਸਰਕਾਰ ਵੱਲੋਂ।
ਨਹੀਂ ਨਹੀਂ, ਖਾਲਿਸਤਾਨ ਨਾਲੇ ਖਾਲਿਸਤਾਨ ਭਿੰਡਰਾਂ ਵਾਲਿਆਂ ਨੇ ਤਾਂ ਇੱਕ ਵਾਰੀ ਕਿਹਾ ਹੀ ਨੀ।
ਹਾਂਜੀ ਹਾਂਜੀ,
ਸਰਕਾਰ ਦੇ ਔਰ ਜੱਗ ਬਾਣੀ ਨੇ ਸਭ ਤੋਂ ਵੱਡੀ ਜਿਹੜੀ ਉਸ ਟਾਈਮ ਤੀਲੀ ਲਈ। ਹਾਂਜੀ, ਉਹ ਲਾਲਾ ਜਗਤ ਨਾਰਾਇਣ ਜਿਹੜਾ ਲੰਗੋਟੇ ਵਾਲੀ ਧੋਤੀ ਬੰਨਦਾ ਸੀ, ਉਹਦਾ ਰਹਿੰਦੇ ਦਿੱਲੀ ਸੀ। ਉਹ ਸਭ ਤੋਂ ਵੱਧ ਨਫ਼ਰਤ ਜਿਹੜੀ ਆ ਉਹਨੇ ਸਾਡੇ ਚ ਪਾਈ ਆ। ਹੁਣ ਆਪਾਂ ਪਰਿਵਾਰਾਂ ਚ ਆਮ, ਆਪਾਂ ਪਿੰਡਾਂ ਚੋਂ ਆਏ ਆ, ਸਾਡੀ ਕਿਹਦੇ ਨਾਲ ਸਾਂਝ ਨੀ ਹੈਗੀ ਉੱਥੇ, ਹਰੇਕ ਨਾਲ।
ਬਿਲਕੁਲ 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 ਬਿਲਕੁਲ,
ਹੈਨਾ। ਤੇ ਜਦੋਂ ਵੀ ਕੋਈ ਸਾਡੇ ਫੰਕਸ਼ਨ ਹੁੰਦੇ ਆ, ਅਸੀਂ ਇੱਕ ਦੂਜੇ ਤੇ ਜਾਂਦੇ ਆਉਂਦੇ ਆ, ਅਸੀਂ ਵਧੀਆ ਮਿਲਦੇ ਆ, ਗਿਲਦੇ ਆ, ਕੋਈ ਹੈ ਹੀ ਨਹੀਂ ਸੀ। ਔਰ ਸਭ ਤੋਂ ਵੱਡੀ ਗੱਲ ਜਿਹੜੀ ਜਿਹੜੀ ਬਿਜ਼ਨਸ ਦੀ ਸੀਗੀ, ਉਹ ਪ੍ਰੋਫਿਟ ਬਾਣੀਏ ਨੇ ਕਰਨਾ ਸੀ, ਹੋਰ ਕਿਸੇ ਜਾਤ ਨੇ ਨਹੀਂ ਕਰਨਾ ਸੀ, ਉਹ ਹਿੰਦੂ ਨੇ ਕਰਨਾ ਸੀ, ਪੰਜਾਬ ਦੇ ਹਿੰਦੂ ਨੇ। ਪਰ ਹਿੰਦੂ ਨੇ ਗੱਲ ਸਮਝੀ ਨੀ।
ਬ੍ਰਾਹਮਣਵਾਦ ਆ ਨਾ,
ਹਾਂਜੀ,
ਬ੍ਰਾਹਮਣਵਾਦ ਤੇ ਪੂੰਜੀਵਾਦ ਦੇ ਦੋ ਸਮਾਜ ਦੇ ਦੁਸ਼ਮਣ ਆ। ਬ੍ਰਾਹਮਣਵਾਦ ਜਿਹੜਾ ਵਹਿਮਾਂ ਭਰਮਾਂ ਕਰਮ ਕਾਂਡਾਂ ਚ ਪਾ ਕੇ ਲੁੱਟਦਾ,
ਹਾਂਜੀ,
ਤੇ ਪੂੰਜੀਵਾਦ ਜਿਹੜਾ ਆ ਉਹ ਤੁਹਾਨੂੰ ਪਤਾ ਵੀ ਜ਼ਿਆਦਾ ਮੁਨਾਫੇ ਲਈ ਗੁਬਰਾਹ ਕਰਕੇ ਲੋਕਾਂ ਨੂੰ ਲੁੱਟਦਾ, ਗਰੀਬ ਦਾ ਪਸੀਨਾ ਚੂਸਦਾ, ਖੂਨ ਚੂਸਦਾ।
ਹਾਂਜੀ,
ਇਹ ਸਾਰੀ ਬ੍ਰਾਹਮਣਵਾਦ ਦੀ ਸਾਜ਼ਿਸ਼ਾਂ ਹੀ ਆ, ਚਾਹੇ ਉਹ ਸਿੱਖਾਂ ਦੇ ਖਿਲਾਫ਼ ਹੋਣ, ਚਾਹੇ ਉਹ ਮੁਸਲਮਾਨਾਂ ਦੇ, ਘੱਟ ਗਿਣਤੀਆਂ ਦੇ, ਦਲਿਤਾਂ ਦੇ, ਜਾਂ ਕਮਿਊਨਿਸਟਾਂ ਦੇ, ਇਹ ਸਾਰੀ ਬ੍ਰਾਹਮਣਵਾਦ ਦੀ ਚਾਲ ਆ।
ਬਿਲਕੁਲ
ਨਹੀਂ ਨਹੀਂ, ਦੇਖੋ ਚਲੋ ਆਪਾਂ ਇੱਕ ਗੱਲ ਮੰਨ ਲੈਂਦੇ ਹਾਂ, ਇਹ ਕਹਿ ਰਹੇ ਆ ਬਈ ਭਿੰਡਰਾਂ ਵਾਲਾ ਅੱਤਵਾਦੀ ਸੀ।
ਹਾਂਜੀ ਹਾਂਜੀ,
ਨੈਕਸਲੈਂਡ ਲਹਿਰ ਦੇ ਵਿੱਚ ਕਿੰਨੇ ਕਿੰਨੇ ਨੀ ਮਾਰੇ ਆ ਪੰਜਾਬੀ।
ਹਾਂਜੀ ਹਾਂਜੀ,
ਉਹ ਤਾਂ ਅੱਤਵਾਦੀ ਨੀ ਸੀ,
ਹਾਂਜੀ ਹਾਂਜੀ,
ਉਹ ਤਾਂ ਹਥਿਆਰ ਨੀ ਸੀ ਕੋਈ ਯੂਜ਼ ਕਰਦੇ, ਉਹਨਾਂ ਕੋਲ ਤਾਂ ਨੋਰਮਲ। ਮੈਂ ਸਾਡੇ ਪਿੰਡ ਤੋਂ ਇੱਕ ਦੋ ਸਨ, ਉਹਨਾਂ ਨਾਲ ਮੈਂ ਗੱਲ ਕਰਦਾ ਹੁੰਦਾ ਸਾਂ, ਉਹ ਕਹਿੰਦਾ ਅਸੀਂ ਤਾਂ ਸਾਫੇ ਦੇ ਨਾਲ ਹੀ ਜਿਹੜੇ ਸਾਧ, ਉਹਨਾਂ ਦਾ ਵੀ ਟਾਰਗੇਟ ਇਹ ਹੀ ਸੀ ਵੀ ਜਿਹੜਾ ਸੰਤਵਾਦ ਡੇਰਾਵਾਦ ਵੱਧ ਰਿਹਾ ਨਾ, ਉਦਾਸੀਨ ਡੇਰੇ ਜਿਹੜੇ ਸਾਧੂ ਸੀ, ਕਹਿੰਦੇ ਅਸੀਂ ਇਹ ਬਹੁਤ ਮਾਰੇ।
ਹਾਂਜੀ ਹਾਂਜੀ ਹਾਂਜੀ,
ਉਹ ਕਹਿੰਦਾ ਅਸੀਂ ਤਾਂ ਸਾਫਾ ਗਲ ਚ ਪਾ ਕੇ ਮਾਰ ਦਿੰਦੇ ਸੀ।
ਹਾਂਜੀ ਹਾਂਜੀ, ਨਹੀਂ ਬਹੁਤ ਮਾਰੇ, ਗੱਲ ਠੀਕ ਆ। ਜਿੱਦਾਂ ਹੁਣ ਭਗਤ ਸਿੰਘ ਉਹਨਾਂ ਨੂੰ ਵੀ ਤਾਂ ਕਾਂਗਰਸ ਦੇ ਜਿੰਨੇ ਵੀ ਹੈ, ਗਾਂਧੀ ਐਂਡ ਕੰਪਨੀ, ਉਹਨਾਂ ਨੂੰ ਅੱਤਵਾਦੀ ਕਹਿੰਦੇ ਸੀਗੇ।
ਅੱਤਵਾਦੀ ਜੀ, ਉਹਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਤਵਾਦੀ ਕਹਿ ਗਿਆ।
ਆਹੋ, ਮੈਨੂੰ ਪਤਾ, ਮੈਂ ਜਿਹੜੇ ਇਤਿਹਾਸ ਦੇ ਵਿੱਚ ਬਥੇਰਾ ਕੁਛ ਕਰਦੇ ਆ।
ਹਾਂਜੀ,
ਇਹ ਜਿੰਨੇ ਵੀ ਜਾਣੀ ਕਿ ਜਿਹੜੇ ਆਪਣੇ ਹੱਕਾਂ ਲੜਦੇ ਉਹਨਾਂ ਦੇ ਅੱਤਵਾਦੀ ਕਰਾਰ ਦਿੰਦੇ ਆ।
ਹਾਂਜੀ ਹਾਂਜੀ, ਆਹ ਹੁਣ ਵੀ ਕੀ ਹੋ ਰਿਹਾ ਜੀ, ਹੁਣ ਤੁਹਾਨੂੰ ਗੈਂਗਸਟਰ ਬਣਾ ਦਿੱਤਾ।
ਸਹੀ ਗੱਲ ਆ,
ਤੁਹਾਨੂੰ ਮਾਰਨਾ
ਲੱਭ ਲੈਂਦੇ ਕੋਈ ਨਾ ਕੋਈ ਨੁਕਤਾ।
ਹਾਂਜੀ,
ਕਿਉਂਕਿ ਉਹ 3% ਜਾਂ 1.5% ਹੋਣ ਦੇ ਬਾਵਜੂਦ ਵੀ ਇਕੱਠੇ ਆ।
ਹਾਂਜੀ,
ਸ਼੍ਰੋਮਣੀ ਅਕਾਲੀ ਦਲ ਜਿਹੜਾ ਮਾਨ ਦਲ ਆ, ਉਹਨਾਂ ਨਾਲ ਮਿਲ ਕੇ ਜਰਨੈਲ ਸਿੰਘ ਬਡਾਲਾ ਦਾ ਜਨਮ ਦਿਨ ਮਨਾਇਆ ਜਾਂ ਉਹਨਾਂ ਨੇ।
ਹਾਂਜੀ ਹਾਂਜੀ,
ਉਹ ਆਪਸ ਵਿੱਚ ਇਕੱਠੇ ਹੋ ਰਹੇ ਕਿਉਂਕਿ ਵਿਚਾਰਧਾਰਾ ਇੱਕ ਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਏਕਤਾ, ਸਮਾਨਤਾ, ਸੁਤੰਤਰਤਾ, ਭਾਈਚਾਰਾ,
ਹਾਂਜੀ,
ਉਹਨੂੰ ਫੋਲੋ ਕਰ ਰਹੇ ਆ।
ਹਾਂਜੀ ਹਾਂਜੀ ਹਾਂਜੀ,
ਇਸ ਲਈ ਇੱਦਾਂ ਦੋ ਵਿਚਾਰਧਾਰਾ ਨਾਲ ਇਕੱਠੇ ਹੋਣਾ ਬਹੁਤ ਅੱਛੀ ਗੱਲ ਆ।
ਸਾਡਾ ਵਿਦਿਆ ਦਾ ਢਾਂਚਾ ਕਿੱਥੇ ਗਿਆ, ਅਸੀਂ ਪੜ੍ਹਨ ਲਿਖਣ ਤੋਂ ਪਿੱਛੇ ਹੋ ਗਿਆ, ਠੀਕ ਆ, ਤੇ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਆ ਉਹਨਾਂ ਨੂੰ ਲੋਨ ਨੀ ਮਿਲ ਰਿਹਾ, ਉਹ ਘਾਟੇ। ਪੰਜਾਬ ਯੂਨੀਵਰਸਿਟੀ ਜਿਹੜੀ ਪਟਿਆਲੇ ਵਾਲੀ, ਉਹਦੇ ਮੰਦੇ ਹਾਲ ਆ ਜੀ, ਉਹਨੂੰ ਕੋਈ ਬੈਂਕਾਂ ਲੋਨ ਨੀ ਦੇਣ ਨੂੰ ਤਿਆਰ।
ਹਾਂਜੀ ਬਿਲਕੁਲ ਸਹੀ ਗੱਲ ਆ, ਕਿਉਂਕਿ ਹੁਣ ਉਹ ਜਿਹੜੇ ਸਕੂਲ ਬੰਦ ਕੀਤੇ ਉਹਨਾਂ ਚ ਪੜ੍ਹਦੇ ਤੇ ਗਰੀਬਾਂ ਦੇ ਵਿੱਚ।
ਹਾਂਜੀ, ਹੁਣ ਅੰਮ੍ਰਿਤਸਰ ਦਾ ਜਿਹੜਾ ਖਾਲਸਾ ਕਾਲਜ ਆ, ਕਿੱਡੀ ਵਧੀਆ ਉਹਦੀ ਦੇਣ ਸੀ ਪੰਜਾਬ ਨੂੰ।
ਹਾਂਜੀ ਹਾਂਜੀ,
ਉਹਦਾ ਕੀ ਹਾਲ ਕਰਤਾ ਨੀ, ਬਹੁਤ ਕੁਝ ਹੋ ਰਿਹਾ ਜੀ।
ਇਹ ਤਾਂ ਉਹਨਾਂ ਦੀ ਆ ਵੀ ਇਹਨਾਂ ਨੂੰ ਵਿਦਿਆ ਤੋਂ ਵਾਂਝਿਤ ਰੱਖੋ, ਅਧਿਕਾਰਾਂ ਤੋਂ ਵਾਂਝਿਤ ਕਰ ਦਿਓ, ਤਾਂ ਕਿ ਅੱਗੇ ਨਾ ਵੱਧ ਸਕਣ, ਜਾਗਰਤ ਨਾ ਹੋ ਸਕਣ।
ਹਾਂਜੀ, ਜੇ ਹੁਣ ਇੱਥੇ ਵੀ ਆਪਾਂ ਸਟੂਡੈਂਟ ਆਉਂਦੇ ਜੀ, ਮੈਂ ਦੇਖਦਾ ਜਿੰਨੇ ਵੀ,
ਹਾਂਜੀ,
ਲੈਵਲ 5 ਚ ਆਉਂਦੇ ਆ, ਲੈਵਲ 7 ਚ ਤਾਂ ਕੋਈ ਬਿਰਲਾ ਹੀ ਆਉਂਦਾ, ਮੋਸਟਲੀ ਲੈਵਲ 5 ਚ ਆਉਂਦੇ ਆ।
ਹਾਂਜੀ,
ਉਹ ਪਲੱਸ 2 ਕਰਕੇ ਆਉਂਦੇ ਜੀ।
ਹਾਂਜੀ ਹਾਂਜੀ,
ਪਲੱਸ 2 ਤੋਂ ਬਾਅਦ ਉੱਥੇ ਰਹਿ ਕੁਛ ਨੀ ਗਿਆ। ਗੱਲ ਇਹ ਵੀ ਡਿਗਰੀਆਂ ਕਰਕੇ ਪੜ੍ਹ ਲਿਖ ਵੀ ਜੋਬ ਜੋ ਕੋਈ ਆ ਹੀ ਨੀ ਰਹੇ। ਸਹੀ ਗੱਲ ਆ, ਬੀ ਏ ਕਰਕੇ ਤੁਹਾਨੂੰ ਹੋਰ ਬਹੁਤ ਕੁਛ ਅੱਗੇ ਕਰਨਾ ਪਊ, ਤਾਂਹੀਓ ਕਰੋਗੇ 3-4 ਸਾਲਾਂ ਦੇ ਵਿੱਚ ਜੇਕਰ ਅਸੀਂ ਕੋਈ, ਕਿਉਂਕਿ ਉਹਨੇ ਉਹ ਤੁਹਾਨੂੰ ਉੱਥੇ ਜਿਹੜਾ ਉਹਨਾਂ ਦਾ ਸਿਸਟਮ ਆ ਉਹਦੇ ਵਿੱਚ ਰੱਖ ਕੇ ਤੁਹਾਨੂੰ ਉਲਝਾ ਚੁੱਕੇ ਆ।
ਤੁਹਾਡੀਆਂ
ਡਿਸਪੈਂਸਰੀਆਂ, ਤੁਹਾਡੇ ਹਸਪੀਟਲ ਸਾਰੇ ਖਾ ਲੈ ਜੀ, ਸਭ
ਸਭ ਖਾ ਲੈ। ਹਾਂਜੀ ਬਿਲਕੁਲ, ਹੌਲੀ ਹੌਲੀ ਸਭ ਕੁਝ ਖਾ ਜਾਣਾ, ਜਿੱਦਾਂ ਲੱਗੇ ਆ ਰੋਲਾ ਪਾ ਰਹੇ ਆ,
ਹੌਲੀ ਹੌਲੀ ਉਹ ਰੋਲਾ ਪਾ ਰਹੇ ਆ ਜੀ, ਸੰਵਿਧਾਨ ਵੱਲ ਜਿਆਦਾ ਆ ਰਹੇ ਆ।
ਹਾਂਜੀ, ਆ ਮੋਹਨ ਭਾਗਵਤ ਦਾ ਬਿਆਨ ਅੱਜ ਦਾ ਦੇਖ ਲਓ।
ਹਾਂਜੀ,
ਵੀਡੀਓ ਸੁਣਿਆ, ਕਹਿੰਦਾ ਵੀ ਭਾਰਤੀ ਫੌਜ ਤਾਂ 3 ਮਹੀਨੇ ਲੱਗ ਜਾਣੇ ਆ ਇਕੱਠੇ ਉਹਨੂੰ, ਇਹੀ 3 ਦਿਨਾਂ ਚ ਕਰ ਸਕਦੇ, ਕਹਿੰਦਾ ਸਭ ਕੁਛ।
ਹਾਂਜੀ,
ਇਹਨੇ ਵੀ ਸਿੱਧੀ ਇਹ ਘੱਟ ਗਿਣਤੀਆਂ ਨੂੰ,
ਹਾਂਜੀ ਹਾਂਜੀ,
ਜਾਂ ਜਿਹੜੇ ਘੱਟ ਗਿਣਤੀਆਂ ਜਾਂ ਧਾਰਮਿਕ ਸੰਸਥਾਵਾਂ ਛੋਟੇ ਹੈਗੇ ਉਹਨਾਂ ਨੂੰ ਇਹ ਸਿੱਧੀ ਧਮਕੀ, ਮੈਂ ਸਮਝਦਾ
ਚੈਲੰਜ ਕਰ ਰਿਹਾ ਜੀ,
ਚੈਲੰਜ ਕਰ ਰਿਹਾ ਬਿਲਕੁਲ। ਔਰ ਪਹਿਲਾਂ ਉਹਨੇ ਇਹ ਬਿਆਨ ਦਿੱਤਾ ਵੀ ਸੰਵਿਧਾਨ ਜੋ ਸੈਕੂਲਰ ਸ਼ਬਦ ਆ ਉਹਨੂੰ ਖਤਮ ਕਰਾਂਗੇ।
ਨਹੀਂ ਪਰ ਭਾਜੀ ਕੋਈ ਏਡੀ ਗੱਲ ਨੀ ਹੈਗੀ, ਕੁਦਰਤ ਬੜੀ ਬੜੀ ਬਿਆਨ ਤੇ ਆ, ਸਰਸੇ ਵਾਲਾ ਵੀ ਏਦਾਂ ਹੀ ਬੇਰਦਾ ਸੀ। ਖੈਰ ਇੱਥੇ ਪੋਰਸ ਚੜਿਆ ਸੀ ਵੀ ਮੈਂ ਦੁਨੀਆਂ ਜਿੱਤ ਲੈਣੀ ਆ, ਹਜੇ ਸਿਕੰਦਰ ਚੜਿਆ ਤੇ ਮੈਂ ਕਰ ਦੇਣਾ, ਕਿਤੇ ਨੀ ਕੋਈ ਨੀ, ਇਹ ਤਾਂ ਉਹਦੇ ਰੰਗ ਆ। ਤੇ ਜਿੰਨਾ ਭਾਂਡਾ ਕਹਿੰਦੇ ਭਰਦਾ ਆ ਉਹਦੇ ਦਿਨ ਉਨੇ ਨੇੜੇ ਹੁੰਦੇ ਆ, ਇਹਨਾਂ ਦੇ ਦਿਨ ਨੇੜੇ ਆਏ ਆ। ਨਹੀਂ ਬਹੁਤ ਵਧੀਆ ਭਾਜੀ, ਟਾਈਮ ਵੀ ਸਾਡਾ ਤਕਰੀਬਨ ਖਤਮ ਹੀ ਆ। ਹਾਂਜੀ ਬਹੁਤ ਸੋਹਣਾ ਭਾਜੀ, ਥੈਂਕ ਯੂ ਜੀ, ਓਕੇ ਜੀ। ਹਾਂਜੀ, ਸੋ ਇਸ ਦੇ ਨਾਲ ਹੀ ਜਿਹੜੀ ਆਪਣੀ ਵੀਰ ਸਾਹਿਬ ਸਿੰਘ ਜੀ, ਟਾਈਮ ਵੀ ਆਪਣਾ ਥੋੜਾ ਹੀ ਬਚਿਆ ਜੀ,
ਤੇ ਬੁਲਾਈਏ ਫਤਿਹ ਤੇ ਅਗਲੇ ਹਫਤੇ ਫਿਰ ਕੋਈ ਜਿਹੜਾ ਨਵਾਂ ਉਸ ਸਮੇਂ ਢੁਕਮਾ ਜਿਹੜਾ ਪ੍ਰੋਗਰਾਮ ਹੈ ਉਹ ਲੈ ਕੇ ਆਵਾਂਗੇ, ਕੋਈ ਢੁਕਮਾ ਵਿਸ਼ਾ ਲੈ ਕੇ ਆਵਾਂਗੇ,
ਵਿਸ਼ਾ ਲੈ ਕੇ। ਹਾਂਜੀ,
ਤੇ ਬਕਾਇਦਾ ਇਸ ਗੱਲ ਦੀ ਬੜੀ ਜ਼ਰੂਰਤ ਹੈ ਕਿ ਜਿਹੜੇ ਆਪਣੀ ਭਾਈਚਾਰਕ ਸਾਂਝ ਪੰਜਾਬ ਵਾਸੀਆਂ ਨੂੰ ਜ਼ਰੂਰ ਬਚਾ ਕੇ ਰੱਖਣੀ ਚਾਹੀਦੀ, ਤੇ ਇਹਦੇ ਵਿੱਚ ਅਹਿਮ ਰੋਲ ਆਪਾਂ ਜਿਹੜੇ ਵਿਦੇਸ਼ਾਂ 'ਚ ਬੈਠੇ ਹਾਂ ਇਹ ਨਿਭਾ ਸਕਦੇ ਹਾਂ ਆਪਣੇ ਆਪਣੇ ਪੱਧਰ ਦੇ ਉੱਤੇ, ਤੇ ਇਸ ਪਾਸੇ ਵੱਲ ਆਪਾਂ ਨੂੰ ਜ਼ਰੂਰ ਤੁਰਨਾ ਚਾਹੀਦਾ ਜੀ।
ਹਾਂਜੀ, ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਜੇਕਰ ਕੋਈ ਗੱਲ ਰਹਿ ਗਈ ਹੋਵੇ ਉਸ ਲਈ ਅਸੀਂ ਖਿਮਾ ਦੇ ਜਾਚਕ ਹਾਂ। ਹਾਂਜੀ, ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਹਾਜ਼ਰੀ ਭਰਾਂਗੇ ਜੀ, ਤਦ ਤੱਕ ਲਈ ਆਪਣਾ ਖਿਆਲ ਰੱਖਣਾ, ਬੁਲਾਓ ਫਤਿਹ, ਬਖਸ਼ੋ ਅਸੀਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੋਟਰਸਾਈਕਲ ਹਰ ਪਿੰਡ ਵਿੱਚ ਤੇ 3 ਰਿਵਾਲਵਰ ਨਵੇਂ ਤੇ 3 ਨੌਜਵਾਨ ਉਹ ਬੰਦੇ ਮਾਰਨ ਵਾਸਤੇ ਨੇ ਉਪਕਰਨੇ। ਸਿੱਖ ਨੇ ਹਥਿਆਰ ਰੱਖ ਕੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਹੈ, ਪਰ ਖਾਲਸਾ ਜੀ ਸਿੱਖ ਨੇ ਹਥਿਆਰ ਰੱਖ ਕੇ ਹੱਕ ਨਾ ਲੈਣਾ ਉਦੋਂ ਵੀ ਵੱਡਾ ਪਾਪ ਹੈ।